व्यापत देखिए जगत, जाने कौन तेरी गत। सर्ब की रखिया करे आपे हर पत। हर अंत नाही पारा वार, कौन है करे विचार। जगत पिता सर्ब प्राण को आधार, जन नानक भगत दार, तुल ब्रह्म संसार। एक जिही क्या बखाने, हां के बल 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 सद बलिहार। मैं नहीं किसी हो नहीं, किसी आहे न मूरा। अवसर लज्जा राख ले हो, सदना जन तूरा। मैं मूरख की केतक बात है, कोट पराधी तरियारे। गुरु नानक जिन सुनिया पेखिया, से फिर गर्भास ना प्रयारे। वाहिगुरु जी तनासरी महला पंजवा, जा कौ हर रंग लागो इस जुग में। सो कहियत है सूरा, आत्म जिने सगल वसता कै। जाका सतगुर पूरा, ठाकुर गाइए आत्म रंग। सरणी पावन नाम त्यावन, सहज समावन संग रहाओ। जन के चरण वसह मेरे ही आरे, संग पुनीता देही। जन की धूर देहो कृपा निद, नानक कै सुख एही। जन की धूर देहो कृपा निद, नानक कै सुख एही। वाहिगुरु जी का खालसा, वाहिगुरु जी की फतेह। पातत पावन भगत वशल कृपा निधान, ज्योति स्वरूप रहमतां दे मालक, चवर छतर संघासन दे मालक, गुरता गद्दी ते विराजमान, दसाहीं पातशाहियां दी प्रतख जोत प्रतख स्वरूप, श्री गुरु ग्रंथ साहिब सच्चे पातशाह महाराज जी दी पावन पवित्र हजूरी विच सभाएमान हो रही परम सन्मान। आप वड्डियां भागा वालियां ने अमृत वेले दे दीवाना विच हाजरियां भरदियां होइयां सच्चे पातशाह जी दे दर्शन दिदारे, अमृत वेले दे नितनेम वा जो सच्चे पातशाह अमृत वेले प्रकाशमान होण समय पावन पवित्र मुख वाक दी दात बख्शिश कीती, ਆਓ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਧਰਕੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲਾਂ ਨਾਲ ਸਾਂਝ ਪਾਈਏ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਇਹ ਜੋ ਪਾਵਨ ਪਵਿੱਤਰ ਉਪਦੇਸ਼ ਹੈ, ਸਾਡੇ ਜੀਵਾਂ ਦੇ ਉਧਾਰ ਵਾਸਤੇ, ਸਾਡੀ ਕਲਿਆਣ ਵਾਸਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲਾਂ ਦੀ ਸਾਂਝ ਜਦੋਂ ਆਪਾਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਪਾਵਾਂਗੇ, ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ, ਭਾਈ ਉਹ ਗੁਰੂ ਕੇ ਪਿਆਰੇ ਦੀ ਸਾਂਝ ਸਤਿਗੁਰਾਂ ਦੇ ਨਾਲ ਪੈ ਜਾਏਗੀ, ਗੁਰਾਂ ਦੇ ਨਾਲ ਪੈ ਜਾਏਗੀ, ਕਿਉਂਕਿ ਵੇਖਣ ਕਰਕੇ ਸਾਂਝ ਨਹੀਂ, ਬੋਲਣ ਕਰਕੇ ਸਾਂਝ ਹੈ। ਬੋਲੀ ਤੋਂ ਸਾਂਝ ਪੈਦਾ ਹੁੰਦੀ ਹੈ। ਅੱਖਾਂ ਦੇ ਨਾਲ ਆਪਾਂ ਆਪਣੇ ਦੋਸਤਾਂ ਨੂੰ ਵੀ ਵੇਖਦੇ ਹਾਂ, ਆਪਣੇ ਦੁਸ਼ਮਣਾਂ ਨੂੰ ਵੀ ਵੇਖਦੇ ਹਾਂ, ਅੱਖਾਂ ਦੇ ਨਾਲ ਆਪਾਂ ਦੁਨੀਆਂ ਨੂੰ ਵੇਖਦੇ ਹਾਂ, ਪਰ ਵੇਖਣ ਨਾਲ ਕੋਈ ਸਾਂਝ ਨਹੀਂ। ਕਈ ਵਾਰ ਆਪਣੇ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਪਰਿਵਾਰਕ ਜੀ ਦੇ ਨਾਲ ਬੋਲਚਾਲ ਨਾ ਹੋਵੇ, ਅਤੇ ਲਾਗੇ ਰਹਿੰਦਿਆਂ ਹੋਇਆਂ, ਨਾਲ ਵਾਲੇ ਕਮਰੇ ਵਿੱਚ ਰਹਿੰਦਿਆਂ ਹੋਇਆਂ ਵੀ ਕੋਈ ਸਾਂਝ ਨਹੀਂ। ਅੱਖਾਂ ਨਾਲ ਵੇਖਦੇ ਹਾਂ, ਤੁਰੇ ਫਿਰਦੇ ਵੇਖਦੇ ਹਾਂ, ਕੰਮ ਕਾਰ ਕਰਦੇ ਵੇਖਦੇ ਹਾਂ, ਪਰ ਸਾਂਝ ਕੋਈ ਨਹੀਂ। ਕਈ ਵਾਰ ਲਾਗੇ ਪਰਿਵਾਰ ਗੁਆਂਢ ਵਿੱਚ ਰਹਿੰਦਾ, ਲਾਗਲੇ ਘਰ ਦੇ ਵਿੱਚ ਰਹਿੰਦਾ ਹੈ, ਉਹ ਸਾਨੂੰ ਵੇਖਦੇ ਨੇ, ਅਸੀਂ ਉਹਨਾਂ ਨੂੰ ਵੇਖਦੇ ਹਾਂ, ਵੇਖਣ ਨਾਲ ਕੋਈ ਸਾਂਝ ਨਹੀਂ ਬਣੀ। ਉਹ ਆਪਣੇ ਕੰਮ ਦੇ ਵਿੱਚ ਮਸਤ ਨੇ, ਅਸੀਂ ਆਪਣੇ ਕੰਮ ਵਿੱਚ ਮਸਤ ਹਾਂ। ਸਾਂਝ ਕਦੋਂ ਪੈਂਦੀ ਹੈ? ਸਾਂਝ ਉਸ ਵੇਲੇ ਪੈਂਦੀ ਹੈ ਜਦੋਂ ਬੋਲੀਦਾ ਹੈ, ਜਦੋਂ ਇੱਕ ਦੂਜੇ ਨਾਲ ਗੱਲਬਾਤ ਕਰੀਦੀ ਹੈ। ਬੰਦੇ ਦਾ ਪਤਾ ਨਹੀਂ ਉਹ ਕਿਹੜੇ ਦੇਸ਼ ਦਾ ਹੈ, ਕਿਹੜੀ ਨਸਲ ਦਾ ਹੈ, ਕਿਹੜੀ ਕੌਮ ਦਾ ਹੈ, ਜਦੋਂ ਉਹਦੇ ਨਾਲ ਬੋਲਿਆ, ਗੱਲਾਂ ਬਾਤਾਂ ਕੀਤੀਆਂ, ਵਿਚਾਰਾਂ ਕੀਤੀਆਂ, ਅਤੇ ਉਹਦੇ ਨਾਲ ਸਾਂਝ ਬਣ ਗਈ। ਇੰਨੀ ਸਾਂਝ ਬਣ ਗਈ, ਕਦੀ ਵਾਰ ਰਿਸ਼ਤੇਦਾਰੀ ਵੀ ਕੋਈ ਨਹੀਂ, ਹੋਰ ਕੋਈ ਸਾਂਝ ਮਿਲਵਰਤਨ ਵੀ ਨਹੀਂ, ਪਰ ਜਦੋਂ ਉਹਦੇ ਨਾਲ ਵਿਚਾਰਾਂ ਕੀਤੀਆਂ, ਗੱਲਾਂ ਬਾਤਾਂ ਕੀਤੀਆਂ, ਅਤੇ ਇਹੋ ਜਿਹੀ ਸਾਂਝ ਬਣ ਗਈ, ਅਤੁੱਟ ਸਾਂਝ ਹੋ ਗਈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬੋਲਣ ਤੋਂ ਸਾਂਝ ਪੈਂਦੀ ਹੈ, ਅਤੇ ਜੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਰਾ ਸੰਸਾਰ ਆਪਣੀਆਂ ਅੱਖਾਂ ਨਾਲ ਵੇਖਦਾ ਹੈ, ਅੱਖਾਂ ਨਾਲ ਦਰਸ਼ਨ ਕਰਦਾ ਹੈ, ਨੇਤਰ ਸਫਲੇ ਜ਼ਰੂਰ ਹੋਣਗੇ, ਸਮਾਂ ਸਫਲਾ ਜ਼ਰੂਰ ਹੋਏਗਾ, ਸਰੀਰ ਸਫਲਾ ਜ਼ਰੂਰ ਹੋਏਗਾ, ਪਰ ਗੁਰੂ ਨਾਲ ਸਾਂਝ ਨਹੀਂ ਬਣੇਗੀ। ਸਾਂਝ ਕਦੋਂ ਬਣਦੀ ਹੈ? ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿੱਚਰ ਗੁਰ ਸ਼ਬਦ ਨਾ ਕਰੇ ਵਿਚਾਰ। ਸਾਰਾ ਸੰਸਾਰ ਸਤਿਗੁਰਾਂ ਨੂੰ ਵੇਖਦਾ ਹੈ, ਸਾਰੀ ਦੁਨੀਆ ਗੁਰਾਂ ਨੂੰ ਵੇਖਦੀ ਹੈ, ਗੁਰਾਂ ਦੇ ਦਰਸ਼ਨ ਕਰਦੀ ਹੈ, ਅਤੇ ਪਾਤਸ਼ਾਹ ਕਹਿਣ ਲੱਗੇ, ਓਨਾ ਚਿਰ ਤੱਕ ਮੁਕਤੀ ਦਾ ਦਰਵਾਜ਼ਾ ਨਹੀਂ ਪ੍ਰਾਪਤ ਹੋਣਾ ਜਿੰਨਾ ਚਿਰ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦਾ। ਜਿੰਨਾ ਚਿਰ ਤੱਕ ਸ਼ਬਦ ਦੀ ਵਿਚਾਰ ਨੂੰ ਸੁਣਦਾ ਨਹੀਂ, ਸ਼ਬਦ ਦੀ ਵਿਚਾਰ ਨੂੰ ਧਾਰਨ ਨਹੀਂ ਕਰਦਾ, ਓਨਾ ਚਿਰ ਤੱਕ ਮੁਕਤੀ ਦਾ ਦਰਵਾਜ਼ਾ ਨਹੀਂ। ਕਿਉਂਕਿ ਨੇਤਰਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ, ਅਤੇ ਸਤਿਗੁਰੂ ਦਾ ਦਰਸ਼ਨ ਸਫਲ ਹੈ, ਸਤਿਗੁਰਾਂ ਦਾ ਦਰਸ਼ਨ ਕੀਤਾ ਹੋਇਆ ਸਫਲ ਹੈ, ਕਦੇ ਬਿਰਥਾ ਨਹੀਂ ਜਾਂਦਾ। ਪਰ ਗੁਰੂ ਨਾਲ ਸਾਂਝ ਉਦੋਂ ਪਏਗੀ ਜਦੋਂ ਗੁਰੂ ਕੀ ਬਾਣੀ ਦੇ ਸ਼ਬਦ ਦੀ ਵਿਚਾਰ ਕਰਾਂਗੇ। ਗੁਰੂ ਕੀ ਬਾਣੀ ਦੇ ਸ਼ਬਦ ਦੇ ਵਿਚਾਰ ਤੋਂ ਬਿਨਾਂ ਸਾਂਝ ਨਹੀਂ ਪੈਣੀ। ਆਪਾਂ ਆਮ ਤੌਰ 'ਤੇ ਇੱਥੇ ਤਾਂ ਬਹੁਤ ਸੰਗਤਾਂ ਦੇ ਵੱਡੇ ਭਾਗ ਨੇ, ਗੁਰੂ ਘਰ ਦੇ ਨਾਲ ਪਿਆਰ ਹੈ, ਗੁਰੂ ਘਰ 'ਤੇ ਸ਼ਰਧਾ ਹੈ, ਕੰਮ 'ਤੇ ਜਾਣ ਲੱਗਿਆਂ ਵੀ ਸਤਿਗੁਰਾਂ ਦੇ ਦਰਸ਼ਨ, ਕੰਮ ਤੋਂ ਆ ਕੇ ਵੀ ਸਤਿਗੁਰਾਂ ਦੇ ਦਰਸ਼ਨ, ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਕੇ ਗੁਰੂ ਦੀ ਬਾਣੀ ਦੇ ਕੀਰਤਨ ਨਾਲ, ਕਥਾ ਨਾਲ, ਮਹਾਂਪੁਰਖਾਂ ਦੀਆਂ ਵਿਚਾਰਾਂ ਨਾਲ, ਗੁਰੂ ਕੀ ਬਾਣੀ ਨਾਲ ਆਪ ਜੀ ਸਾਂਝ ਪਾਉਂਦੇ ਹੋ। ਪੰਜਾਬ ਦੀ ਧਰਤੀ 'ਤੇ ਆਪਾਂ ਵੇਖਦੇ ਹਾਂ, ਲੋਕ ਬਿਲਕੁਲ ਘਰਾਂ ਦੇ ਵਿੱਚ ਫ੍ਰੀ ਹੁੰਦੇ ਨੇ, ਵਿਹਲੇ ਹੁੰਦੇ ਨੇ, ਕੰਮ ਕੋਈ ਨਹੀਂ, ਅਤੇ ਗੁਰਦੁਆਰੇ ਦੀ ਕੰਧ ਨਾਲ ਭਾਵੇਂ ਕੰਧ ਸਾਂਝੀ ਹੋਵੇ, ਗੁਰਦੁਆਰੇ ਦੇ ਬਿਲਕੁਲ ਗੁਆਂਢ ਵਸਰੇ ਹੋਈਏ ਅਤੇ ਲੋਕ ਉੱਥੇ ਦਰਸ਼ਨ ਕਰਨ ਵਾਸਤੇ ਨਹੀਂ ਜਾਂਦੇ। ਕਈ ਵਾਰ ਬਾਣੀ ਤਾਂ ਕੀ ਸੁਣਨੀ ਹੈ, ਗੁਰੂ ਨਾਲ ਸਾਂਝ ਤਾਂ ਕੀ ਪਾਉਣੀ ਹੈ, ਸਤਿਗੁਰਾਂ ਨੂੰ ਨਮਸਕਾਰ ਕਰਨ ਵਾਸਤੇ ਵੀ ਟਾਈਮ ਨਹੀਂ ਕੱਢਦੇ। ਸਤਿਗੁਰਾਂ ਦੀ ਛਤਰ ਛਾਇਆ ਥੱਲੇ ਰਹਿ ਰਹੇ ਨੇ। ਗੁਰਦੁਆਰੇ ਦੀ ਕੰਧ ਦੇ ਨਾਲ ਕੰਧ ਵੀ ਸਾਂਝੀ ਹੈ, ਪਰ ਸਤਿਗੁਰਾਂ ਦੇ ਦਰਸ਼ਨ ਨਸੀਬ ਨਹੀਂ, ਸਤਿਗੁਰਾਂ ਦੀ ਹਜ਼ੂਰੀ ਨਸੀਬ ਨਹੀਂ, ਗੁਰੂ ਕੀ ਬਾਣੀ ਪੜ੍ਹਨੀ ਸੁਣਨੀ ਨਸੀਬ ਨਹੀਂ। ਅਤੇ ਟਾਈਮ ਰੱਖਿਆ ਹੋਇਆ ਵੀ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਜਾਵਾਂਗੇ, ਉੱਧਰ ਮੱਥਾ ਟੇਕ ਆਵਾਂਗੇ, ਪ੍ਰਸ਼ਾਦ ਲੈ ਆਵਾਂਗੇ ਅਤੇ ਗੱਲ ਖਤਮ ਹੋਈ। ਬਹੁ ਗਿਣਤੀ ਲੋਕ ਕੋਈ ਮੱਸਿਆ ਵਾਲੇ ਦਿਨ, ਕੋਈ ਸੰਗਰਾਂਦ ਵਾਲੇ ਦਿਨ, ਕੋਈ ਗੁਰਪੁਰਬ ਵਾਲੇ ਦਿਨ ਅਤੇ ਕੋਈ ਐਤਵਾਰ ਵਾਲੇ ਦਿਨ ਹੀ, ਇੱਥੋਂ ਤੱਕ ਹੀ ਸੀਮਤ ਨੇ ਵਿਹਲੇ ਹੋਣ ਦੇ ਬਾਵਜੂਦ ਵੀ, ਕਿਉਂਕਿ ਭਾਗਾਂ ਵਿੱਚ ਨਹੀਂ ਹੈ, ਕਰਮਾਂ ਵਿੱਚ ਨਹੀਂ ਹੈ। ਅਤੇ ਜੇ ਮਨੁੱਖ ਇਕੱਲੀ ਗੱਲ ਭਾਗਾਂ 'ਤੇ ਹੀ ਛੱਡਦਾ, ਕਰਮਾਂ 'ਤੇ ਹੀ ਛੱਡਦਾ, ਤਾਂ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਨਹੀਂ। ਕਰਮ ਬਣਾਉਣ ਵਾਲੇ, ਭਾਗ ਬਣਾਉਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ, ਸਾਡਾ ਕੰਮ ਹੈ ਗੁਰੂ ਅੱਗੇ ਤਰਲਾ ਲਈ ਜਾਣਾ, ਅਰਦਾਸਾਂ ਕਰੀ ਜਾਣੀਆਂ, ਸੱਚੇ ਪਾਤਸ਼ਾਹ ਮੇਰੇ ਵੱਡੇ ਕਰਮ ਬਣਾਇਓ, ਵੱਡੇ ਭਾਗ ਬਣਾਇਓ, ਸੋਹਣੇ ਮੇਰੇ ਕਰਮ ਬਣਾਇਓ, ਮੈਂ ਤੁਹਾਡੇ ਦਰਸ਼ਨ ਕਰ ਸਕਾਂ, ਮੈਂ ਤੁਹਾਡੀ ਬਾਣੀ ਨੂੰ ਕੰਨਾਂ ਨਾਲ ਸੁਣ ਸਕਾਂ, ਰਸਨਾਂ ਦੇ ਨਾਲ ਆਪ ਜੀ ਦੀ ਬਾਣੀ ਨੂੰ ਪੜ੍ਹ ਸਕਾਂ। ਅਤੇ ਮਹਾਰਾਜ ਤੁਸੀਂ ਭਾਗ ਬਣਾਉਣ ਵਾਲੇ ਵੀ ਤੁਸੀਂ ਹੋ, ਕਰਮ ਬਣਾਉਣ ਵਾਲੇ ਵੀ ਤੁਸੀਂ ਹੋ, ਕਿਸਮਤ ਘੜਨ ਵਾਲੇ ਵੀ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਹੋ, ਤੁਹਾਡੇ ਤੋਂ ਬਿਨਾਂ ਕਰਮ ਬਣਾਉਣ ਵਾਲਾ ਕੌਣ ਹੈ। ਮਾਤਾ ਸੁਲੱਖਣੀ ਨੇ ਇਹੋ ਹੀ ਬਚਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਹਾ ਸੀ ਨਾ, ਜਦੋਂ ਸਤਿਗੁਰਾਂ ਕਿਹਾ ਮਾਤਾ ਤੇਰੇ ਘਰ ਦੇ ਵਿੱਚ, ਤੇਰੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ। ਅਤੇ ਭਾਈ ਗੁਰਦਾਸ ਨੇ ਸਮਝਾ ਦਿੱਤਾ, ਕਲਮ ਦਵਾਤ ਲੈ ਜਾ ਅਤੇ ਇਹੋ ਹੀ ਬੇਨਤੀ ਕਰ, ਮਹਾਰਾਜ ਕਰਮ ਲਿਖਣ ਵਾਲੇ ਵੀ ਤੁਸੀਂ ਹੋ, ਉੱਥੇ ਵੀ ਤੁਸੀਂ ਲਿਖਣਾ ਸੀ, ਇੱਥੇ ਵੀ ਤੁਸੀਂ ਲਿਖ ਦਿਓ, ਮਹਾਰਾਜ ਕਿਰਪਾ ਤਾਂ ਤੁਸੀਂ ਕਰਨੀ ਹੈ, ਭਾਵੇਂ ਉੱਥੇ ਕਰ ਦਿੰਦੇ ਹੋ ਭਾਵੇਂ ਇੱਥੇ ਕਰ ਦਿਓ, ਬਖਸ਼ਿਸ਼ ਤੁਹਾਡੀ ਹੋਣੀ ਹੈ। ਅਤੇ ਜਦੋਂ ਸਤਿਗੁਰਾਂ ਦੇ ਅੱਗੇ ਜਾ ਕੇ ਇਹੋ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਆਪਣੇ ਕਰਮ ਕੋਈ ਨਹੀਂ, ਮੇਰੇ ਤਾਂ ਮਾੜੇ ਹੀ ਕਰਮ ਨੇ, ਮੇਰੇ ਮਹਾਰਾਜ ਪਾਪ ਹੀ ਪਾਪ ਨੇ, ਮੇਰੇ ਪਾਪਾਂ ਦੇ ਕਰਮਾਂ ਦਾ ਕੋਈ ਲੇਖਾ ਚੋਖਾ ਨਹੀਂ, ਪਰ ਸੱਚੇ ਪਾਤਸ਼ਾਹ ਮਹਾਰਾਜ ਸ੍ਰੇਸ਼ਟ ਕਰਮ ਬਖਸ਼ਣ ਵਾਲੇ ਤੁਸੀਂ ਹੋ, ਕਿਸਮਤ ਘੜਨ ਵਾਲੇ ਤੁਸੀਂ ਹੋ, ਕਿਸਮਤ ਲਿਖਣ ਵਾਲੇ ਤੁਸੀਂ ਹੋ। ਅਤੇ ਮਹਾਰਾਜ ਜੀ ਉੱਥੇ ਨਹੀਂ ਲਿਖਿਆ ਤਾਂ ਫਿਰ ਇੱਥੇ ਹੀ ਲਿਖ ਦਿਓ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਇੱਕ ਨਹੀਂ ਫਿਰ 7 ਪੁੱਤਰ ਬਖਸ਼ੇ। ਜਦੋਂ ਗੁਰੂ ਕਰਮ ਬਣਾਉਂਦਾ ਹੈ, ਜਦੋਂ ਗੁਰੂ ਕਿਸਮਤ ਘੜਦਾ ਹੈ, ਅਤੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਅਸੀਂ ਤਰਲਾ ਕੱਢਦੇ ਹਾਂ, ਬੇਨਤੀਆਂ ਕਰਦੇ ਹਾਂ, ਅਰਜੋਈਆਂ ਕਰਦੇ ਹਾਂ, ਅਤੇ ਫਿਰ ਗੁਰੂ ਕਿਸਮਤ ਨਿੱਕੀ ਨਹੀਂ, ਬਹੁਤ ਵੱਡੀ ਕਿਸਮਤ ਲਿਖਦਾ ਹੈ, ਬਹੁਤ ਵੱਡੇ ਕਰਮ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਲਿਖਦੇ ਨੇ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਗੁਰੂ ਦੇ ਚਰਨਾਂ ਵਿੱਚ ਅਰਦਾਸ ਤਾਂ ਕਰ, ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ, ਗੁਰੂ ਤੇਰੇ 'ਤੇ ਕਿਰਪਾ ਕਰੇਗਾ। ਅਤੇ ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਪੜ੍ਹਿਆ, ਭਾਈ ਗੁਰਾਂ ਦੇ ਨਾਲ ਸਾਂਝ ਬਣਾਉਣੀ ਹੈ ਅਤੇ ਬਾਣੀ ਪੜ੍ਹਨੀ ਪਏਗੀ, ਗੁਰਾਂ ਨਾਲ ਸਾਂਝ ਬਣਾਉਣੀ ਹੈ ਅਤੇ ਸ਼ਬਦ ਦੀ ਵਿਚਾਰ ਕਰਨੀ ਪਏਗੀ। ਅਤੇ ਜਦੋਂ ਸ਼ਬਦ ਦੀ ਵਿਚਾਰ ਕਰਾਂਗੇ, ਅਤੇ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਭਾਈ ਗਾਵਿਆ ਸੁਣਿਆ ਤਿੰਨਕਾ ਹਰ ਥਾਂ ਪਾਵੇ, ਜਿਣ ਸਤਿਗੁਰ ਕੀ ਆਗਿਆ ਸਤ ਕਰ ਮਾਨੀ। ਉਹਨਾਂ ਦਾ ਗਾਵਿਆ ਹੋਇਆ, ਉਹਨਾਂ ਦਾ ਸੁਣਿਆ ਹੋਇਆ ਪਰਮਾਤਮਾ ਅਕਾਲ ਪੁਰਖ ਦੀ ਦਰਗਾਹ ਵਿੱਚ ਥਾਂ ਪਾਉਂਦਾ ਹੈ, ਉੱਥੇ ਥਾਂ ਪੈਂਦਾ ਹੈ। ਕਿੰਨਾ ਦਾ ਥਾਂ ਪੈਂਦਾ? ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ, ਇਹ ਗੁਰੂ ਦਾ ਉਪਦੇਸ਼ ਮੇਰੇ ਵਾਸਤੇ ਹੈ, ਇਹ ਗੁਰੂ ਦਾ ਉਪਦੇਸ਼ ਮੇਰੀ ਕਿਸਮਤ ਬਣਾਉਣ ਵਾਲਾ ਹੈ, ਮੇਰੇ ਸੋਹਣੇ ਕਰਮ ਬਣਾਉਣ ਵਾਲਾ ਹੈ। ਅਤੇ ਗੁਰੂ ਅੱਗੇ ਤਰਲਾ ਕੱਢੀਏ, ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਮਹਾਰਾਜ ਜੀ ਮੇਰੀ ਕਿਸਮਤ ਮਾੜੀ, ਮੇਰੇ ਕਰਮ ਮਾੜੇ, ਮਨ ਕਰਕੇ, ਬਚਨਾਂ ਕਰਕੇ ਅਤੇ ਸਰੀਰ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਮੈਂ ਮਾੜਾ ਹੀ ਮਾੜਾ, ਕਰਮਾਂ ਤੋਂ ਹੀਣਾ ਹੈ, ਅਤੇ ਗਰੀਬ ਨਵਾਜ਼ ਪਾਤਸ਼ਾਹ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਓ। ਅਤੇ ਜਦੋਂ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਪਰਮਾਤਮਾ ਦੇ ਘਰ ਦੇ ਵਿੱਚੋਂ ਇੱਕ ਰੰਗ ਚੜ੍ਹ ਜਾਏਗਾ, ਇੱਕ ਰੰਗ ਲੱਗ ਜਾਏਗਾ, ਅਤੇ ਰੰਗ ਦਾ ਅੱਖਰੀ ਅਰਥ ਹੁੰਦਾ ਹੈ ਪ੍ਰੇਮ। ਗੁਰੂ ਕੀ ਬਾਣੀ ਵਿੱਚ ਪ੍ਰੇਮ ਸ਼ਬਦ ਵਾਸਤੇ ਰੰਗ ਸ਼ਬਦ ਵਰਤਿਆ ਗਿਆ। ਅਤੇ ਜਦੋਂ ਗੁਰੂ ਦਾ ਪ੍ਰੇਮ ਲੱਗ ਗਿਆ, ਗੁਰੂ ਦਾ ਨਾਮ ਰੰਗ ਚੜ੍ਹ ਗਿਆ, ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਫਿਰ ਉਹ ਗੁਰੂ ਦਾ ਸੂਰਮਾ ਬਣ ਜਾਏਗਾ, ਉਹ ਗੁਰੂ ਦਾ ਯੋਧਾ ਬਣ ਜਾਏਗਾ, ਉਹ ਮਹਾਂਬਲੀ ਹੋ ਜਾਏਗਾ, ਜਿਹਦੇ 'ਤੇ ਗੁਰੂ ਦਾ ਰੰਗ ਲੱਗ ਗਿਆ, ਗੁਰੂ ਦੀ ਕਿਰਪਾ ਆ ਗਈ, ਗੁਰੂ ਦੀ ਬਖਸ਼ਿਸ਼ ਹੋ ਗਈ। ਅੱਜ ਦਾ ਜਿਹੜਾ ਪਾਵਨ ਪਵਿੱਤਰ ਮੁੱਖ ਵਾਕ ਆਪਾਂ ਸਰਵਣ ਕਰ ਰਹੇ ਹਾਂ, ਉਹ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਹੀ ਗੁਰਸਿੱਖ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਜਦੋਂ ਸੰਸਾਰ ਦੇ ਵਿੱਚ ਸੂਰਮਿਆਂ ਦੀ ਗੱਲ ਚੱਲਦੀ ਹੈ, ਯੋਧਿਆਂ ਦੀ ਗੱਲ ਚੱਲਦੀ ਹੈ, ਜਵਾਨਾਂ ਦੀ ਗੱਲ ਚੱਲਦੀ ਹੈ, ਮਹਾਰਾਜ ਦੁਨੀਆਂ 'ਤੇ ਬੜੇ ਵੱਡੇ ਵੱਡੇ ਯੋਧੇ ਵੇਖੇ ਅਤੇ ਸੁਣੇ ਗਏ। ਭੀਮ ਸੈਨ ਵਰਗੇ ਯੋਧਿਆਂ ਦੀ ਇਹ ਕਥਾ ਆਉਂਦੀ ਹੈ ਵੀ ਉਹਨਾਂ ਨੇ ਹਾਥੀ ਪੂਛਾਂ ਤੋਂ ਫੜ ਫੜ ਕੇ ਚਲਾ ਚਲਾ ਕੇ ਆਕਾਸ਼ ਨੂੰ ਸੁੱਟੇ, ਅਤੇ ਉਹ ਆਕਾਸ਼ ਦੀ ਇਹੋ ਜਿਹੀ ਉੱਪਰਲੀ ਹਵਾ ਦੇ ਵਿੱਚ ਚਲੇ ਗਏ ਵੀ ਮੁੜ ਕੇ ਧਰਤੀ 'ਤੇ ਨਹੀਂ ਆਏ। ਐਡਾ ਵੱਡਾ ਸੂਰਮਾ ਹਾਥੀ ਨੂੰ ਪੂਛੋਂ ਫੜ ਕੇ ਚਲਾ ਕੇ ਤਾਂ ਨੂੰ ਸੁੱਟ ਦੇ ਅਤੇ ਵਾਪਸੀ ਨਾ ਆਵੇ, ਮਹਾਰਾਜ ਸੂਰਮਿਆਂ ਦੀ ਗੱਲ ਸੁਣੀ ਜਾਂਦੀ। ਮਹਾਰਾਜ ਇਹੋ ਜਿਹੇ ਸੂਰਮੇ ਵੇਖੇ ਜਾਂਦੇ ਨੇ ਵੀ ਉਹ ਹਜ਼ਾਰਾਂ ਦੇ ਨਾਲ ਜੰਗ ਕਰਦੇ ਨੇ, ਜਿੱਤੇ ਨਹੀਂ ਜਾਂਦੇ। ਵੱਡੇ ਵੱਡੇ ਖੜਗ ਸਿੰਘ ਵਰਗੇ ਸੂਰਮਿਆਂ ਦਾ ਜ਼ਿਕਰ ਮਹਾਰਾਜ ਦੁਨੀਆਂ ਦੇ ਗ੍ਰੰਥਾਂ ਦੇ ਵਿੱਚ ਆਉਂਦਾ ਹੈ, ਹਿੰਦੁਸਤਾਨ ਦੇ ਗ੍ਰੰਥਾਂ ਵਿੱਚ ਆਉਂਦਾ ਹੈ। ਖੜਗ ਸਿੰਘ ਐਡਾ ਵੱਡਾ ਸੂਰਮਾ ਸੀ, ਯੋਧਾ ਸੀ, ਜਿਹਨੇ ਕਈ ਵਾਰ ਸ਼੍ਰੀ ਕ੍ਰਿਸ਼ਨ ਜੀ ਨੂੰ ਹਰਾਇਆ, ਕਈ ਵਾਰ ਮਾਰ ਮਾਰ ਕੇ ਭਜਾਇਆ। ਖੜਗ ਸਿੰਘ ਯੋਧੇ ਦੀ ਕਥਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਸਮ ਗ੍ਰੰਥ ਵਿੱਚ ਲਿਖੀ। ਵੱਡੇ ਵੱਡੇ ਯੋਧਿਆਂ ਦੇ ਕਾਰਨਾਮੇ ਲਿਖੇ ਅਤੇ ਸੱਚੇ ਪਾਤਸ਼ਾਹ ਮਹਾਰਾਜ, ਤੁਹਾਡੀਆਂ ਨਜ਼ਰਾਂ ਦੇ ਵਿੱਚ ਸੂਰਮਾ ਕੌਣ ਹੈ, ਤੁਹਾਡੀਆਂ ਨਜ਼ਰਾਂ ਦੇ ਵਿੱਚ ਯੋਧਾ ਕੌਣ ਹੈ? ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਵੱਡਾ ਮੱਲ ਹੋ ਜਾਣਾ, ਵੱਡਾ ਪਹਿਲਵਾਨ ਬਣ ਜਾਣਾ, ਵੱਡਾ ਯੋਧਾ ਬਣ ਜਾਣਾ, ਵੱਡਾ ਸ਼ਸਤਰਧਾਰੀ ਅਤੇ ਲੜਾਕਾ ਸੂਰਮਾ ਬਣ ਜਾਣਾ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਸੰਸਾਰ 'ਤੇ ਕਈ ਸੂਰਮੇ ਹੋ ਕਰਕੇ ਦੁਨੀਆਦਾਰੀ ਦੇ ਇੱਥੇ ਦੁਨੀਆਂ 'ਤੇ ਆਏ ਅਤੇ ਕਈ ਚਲੇ ਗਏ। ਕਈਆਂ ਨੇ ਆਪਣੇ ਬਾਹੂਬਲ ਦੇ ਨਾਲ ਰਾਜ ਭਾਗ ਕੀਤਾ, ਦੁਨੀਆਂ ਨੂੰ ਦਬਾਇਆ ਅਤੇ ਆਖਰ ਨੂੰ ਦੁਨੀਆਂ ਨੂੰ ਛੱਡ ਕਰਕੇ ਉਹਨਾਂ ਨੂੰ ਜਾਣਾ ਪਿਆ। ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਡੀਆਂ ਨਜ਼ਰਾਂ ਦੇ ਵਿੱਚ ਉਹ ਸੂਰਮੇ ਜਿਹਤੇ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹਿਆ ਹੋਇਆ। ਅਤੇ ਸਤਿਗੁਰਾਂ ਨੇ ਮੁੱਖ ਵਾਕ ਅਰੰਭਿਆ, ਤਨਾਸਰੀ ਮਹੱਲਾ ਪੰਜਵਾਂ, ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਸ਼ਾਂਤੀ ਦੇ ਸੋਮੇ, ਬਾਣੀ ਰਚਣਹਾਰ, ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਨ ਲੱਗੇ ਤਨਾਸਰੀ ਰਾਗ ਦੇ ਵਿੱਚ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀ ਅਤ ਹੈ ਸੂਰਾ। ਪਾਤਸ਼ਾਹ ਜੀ ਕਹਿਣ ਲੱਗੇ, ਇਸ ਕਲਯੁੱਗ ਦੇ ਘੋਰ ਸਮੇਂ ਦੇ ਵਿੱਚ ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਗਿਆ, ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ, ਜਿਹਨੂੰ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਲੱਗ ਗਿਆ, ਉਹ ਸੂਰਮਾ ਹੈ ਗੁਰੂ ਦੀ ਨਜ਼ਰ ਵਿੱਚ, ਉਹ ਸੂਰਮਾ ਹੈ ਜਿਹੜਾ ਕਲਯੁੱਗ ਦੇ ਵਿੱਚ ਪਰਮਾਤਮਾ ਦੇ ਨਾਲ ਜੁੜ ਗਿਆ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਪਾਂਡਿਆਂ ਦੇ ਵਿੱਚ ਗਏ ਅਤੇ ਪਾਂਡੇ ਕਹਿਣ ਲੱਗੇ, ਮਹਾਰਾਜ ਕਲਯੁੱਗ ਆ ਗਿਆ, ਕਲਯੁੱਗ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਲਯੁੱਗ ਆ ਗਿਆ, ਕਿੱਥੇ ਆ ਗਿਆ ਕਲਯੁੱਗ? ਕੋਈ ਦੇਸ਼ ਨਹੀਂ ਬਦਲਿਆ, ਕੋਈ ਲੋਕੀ ਨਹੀਂ ਬਦਲੇ, ਕੋਈ ਹਵਾ ਨਹੀਂ ਬਦਲੀ, ਕੋਈ ਪਾਣੀ ਨਹੀਂ ਬਦਲਿਆ, ਚੰਦਰਮਾ ਵੀ ਉਹ, ਸੂਰਜ ਵੀ ਉਹ, ਚੰਦਰਮਾ ਤਾਰੇ ਸਭ ਕੁਛ ਉਹ ਨੇ, ਹਵਾ ਵੀ ਉਹ, ਪਾਣੀ ਵੀ ਉਹੀ ਹੈ, ਲੋਕੀ ਵੀ ਉਹੀ ਹੈ, ਸੰਸਾਰ ਦੇ ਉਹੀ ਘਰ ਬਾਰ ਨੇ, ਅਤੇ ਸਾਨੂੰ ਤਾਂ ਕਿਤੇ ਕਲਯੁੱਗ ਆਇਆ ਦਿਸਦਾ ਨਹੀਂ। ਸੱਚੇ ਪਾਤਸ਼ਾਹ ਮਹਾਰਾਜ, ਨਹੀਂ ਕਲਯੁੱਗ ਆ ਗਿਆ, ਕਲਯੁੱਗ ਮਹਾਰਾਜ ਕਹਿੰਦੇ ਵਿਖਾਓ। ਮਹਾਰਾਜ ਕਹਿੰਦੇ ਕਲਯੁੱਗ ਕਿਸੇ ਦੈਂਸ ਦਾ ਨਾਂ ਨਹੀਂ, ਕਲਯੁੱਗ ਕਿਸੇ ਦੇਸ਼ ਦਾ ਨਾਂ ਨਹੀਂ, ਇਹੋ ਜਿਹੀ ਵਸਤੂ ਦਾ ਨਾਂ ਨਹੀਂ ਵੀ ਜਿਹੜੀ ਫੜੀ ਜਾਵੇ ਹੱਥ ਦੇ ਵਿੱਚ ਅਤੇ ਅੱਖਾਂ ਨਾਲ ਵੇਖੀ ਜਾਏ ਵੀ ਆਹ ਕਲਯੁੱਗ ਹੈ। ਮਹਾਰਾਜ ਫਿਰ ਕਲਯੁੱਗ ਹੈ ਕੀ ਹੈ? ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਦੁਨੀਆਂ ਦਾ ਬਾਕੀ ਕੁਛ ਨਹੀਂ ਬਦਲਦਾ, ਜਦੋਂ ਯੁੱਗ ਬਦਲਦਾ ਹੈ ਸਿਰਫ ਲੋਕਾਂ ਦੇ ਮਨ ਬਦਲ ਜਾਂਦੇ ਨੇ, ਲੋਕਾਂ ਦੇ ਵਿਚਾਰ ਬਦਲ ਜਾਂਦੇ ਨੇ, ਲੋਕਾਂ ਦੇ ਕਰਮ ਬਦਲ ਜਾਂਦੇ ਨੇ। ਅਤੇ ਜਦੋਂ ਕਿਸੇ ਮਨੁੱਖ ਦੇ ਵਿਚਾਰ ਬਦਲ ਗਏ, ਮਨ ਬਦਲ ਗਿਆ, ਬੰਦੇ ਦੇ ਕਰਮ ਬਦਲ ਗਏ, ਅਤੇ ਜੇ ਤਾਂ ਹੈਗੇ ਉਹਦੇ ਦੇਵਤਿਆਂ ਵਾਲੇ ਕਰਮ, ਚੰਗੇ ਕਰਮ, ਸੋਹਣੇ ਵਿਚਾਰ, ਉੱਜਲ ਵਿਚਾਰ ਅਤੇ ਉੱਜਲ ਕਰਮ, ਅਸੀਂ ਕਹਿ ਦਿੰਦੇ ਹਾਂ ਫਲਾਨਾ ਬੰਦਾ ਸਤਿਯੁਗੀ ਹੈ। ਉਹ ਤਾਂ ਸਤਿਯੁਗ ਦੇ ਵਿੱਚ ਵਰਤ ਰਿਹਾ ਹੈ, ਭਾਵ ਦੇ ਵਿਚਾਰ ਚੰਗੇ ਨੇ, ਉਹਦੇ ਕਰਮ ਚੰਗੇ ਨੇ, ਉਹਦੀ ਰਹਿਣੀ ਬਹਿਣੀ ਦੇਵਤਿਆਂ ਵਾਲੀ ਹੈ, ਤਾਂ ਕਰਕੇ ਉਹਨੂੰ ਆਪਾਂ ਸਤਿਯੁਗੀ ਕਹਿੰਦੇ ਹਾਂ। ਬੰਦਾ ਉਹੋ ਹੀ ਹੈ, ਸਰੀਰ ਨਹੀਂ ਬਦਲਿਆ, ਚਿਹਰਾ ਮੂਹਰਾ ਨਹੀਂ ਬਦਲਿਆ, ਸਭ ਕੁਛ ਉਹੋ ਹੀ ਹੈ। ਜਦੋਂ ਵਿਚਾਰ ਬਦਲ ਗਏ, ਵਿਚਾਰ ਮਾੜੇ ਹੋ ਗਏ, ਵਿਚਾਰ ਨੀਚ ਹੋ ਗਏ, ਵਿਚਾਰ ਜਾਲਮਾਨਾ ਹੋ ਗਏ, ਉਹੀ ਬੰਦਾ ਜਿਹੜਾ ਸਤਿਯੁਗ ਦੇ ਵਿੱਚ ਵਰਤ ਰਿਹਾ ਸੀ ਉਹ ਕਲਯੁਗੀ ਹੋ ਗਿਆ। ਇਨਸਾਨੀ ਜਾਮਾ ਉਹੋ ਹੀ ਹੈ, ਸਿਰਫ ਵਿਚਾਰਾਂ ਦਾ ਫਰਕ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਤੁਰਕੀ ਬਾਣੀ ਦੇ ਵਿੱਚ ਫਰਮਾਨ ਕੀਤਾ, ਕਹਿਣ ਲੱਗੇ ਸੋਈ ਚੰਦ ਚੜ੍ਹੇ ਤੇ ਤਾਰੇ, ਸੋਈ ਦਿਨੀ ਅਰ ਤਪਤ ਰਹੇ, ਸਾ ਧਰਤੀ ਸਾ ਪਵਨ ਝੁਲਾਰੇ, ਜੁਗ ਜੀ ਖਿਲੇ ਥਾਵ ਕੈਸੇ। ਗੁਰੂ ਨਾਨਕ ਸੱਚੇ ਪਾਤਸ਼ਾਹ ਰਾਮਕਲੀ ਮਹੱਲਾ ਪਹਿਲਾ ਅਸ਼ਟਪਦੀਆਂ, ਪਾਤਸ਼ਾਹ ਕਹਿੰਦੇ ਸੋਈ ਚੰਦ ਚੜ੍ਹੇ ਤੇ ਤਾਰੇ, ਉਹੀ ਚੰਦਰਮਾ ਜਿਹੜਾ ਸਤਿਯੁਗ ਚੜ੍ਹਦਾ ਸੀ, ਉਹ ਸੂਰਜ ਅਤੇ ਉਹ ਤਾਰੇ ਨੇ। ਸੋਈ ਚੰਦ ਚੜ੍ਹੇ ਤੇ ਤਾਰੇ, ਸੋਈ ਦਿਨੀਅਰ ਤਪਤ ਰਹੇ, ਉਹੀ ਸੂਰਜ ਤਪਤ ਪਾ ਰਿਹਾ ਹੈ, ਉਹ ਸੂਰਜ ਤਪ ਰਿਹਾ ਹੈ। ਸਾ ਧਰਤੀ ਸਾ ਪਵਨ ਝੁਲਾਰੇ, ਉਹ ਧਰਤੀ ਹੈ, ਉਹੀ ਪਵਨ ਚੱਲ ਰਹੀ ਹੈ। ਪਾਤਸ਼ਾਹ ਕਹਿੰਦੇ ਯੁੱਗ ਜੀ ਖੇਲੇ, ਜਿਹੜਾ ਯੁੱਗ ਹੈ ਨਾ ਜੀਆਂ ਦੇ ਅੰਦਰ ਖੇਡ ਰਿਹਾ, ਅੰਦਰ ਮਨ ਵਿੱਚ ਅੰਦਰਲੇ ਵਿਚਾਰ ਬਦਲ ਜਾਂਦੇ ਨੇ। ਯੁੱਗ ਜੀ ਖੇਲੇ ਥਾਵ ਕੈਸੇ, ਮਹਾਰਾਜ ਕਹਿੰਦੇ ਹੋਰ ਥਾਂ ਕੋਈ ਦੱਸੋ ਵੀ ਫਲਾਨੇ ਥਾਂ 'ਤੇ ਕੋਈ ਬੰਦਾ ਕਹਿੰਦਾ ਵੀ ਫਲਾਨੇ ਥਾਂ 'ਤੇ ਕਲਯੁੱਗ ਛਤਰੀ ਲਾ ਕੇ ਉੱਤਰ ਗਿਆ, ਨਹੀਂ, ਯੁੱਗ ਜੀਆਂ ਦੇ ਅੰਦਰੇ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਲਯੁੱਗ ਦੀਆਂ ਨਿਸ਼ਾਨੀਆਂ ਇਹ ਨੇ, ਜੇ ਕੋ ਸਤ ਕਰੇ ਸੋ ਛੀਜੈ, ਤਪ ਕਰ ਤਪਣ ਨਾ ਹੋਈ। ਕਲਯੁੱਗ ਦੀ ਨਿਸ਼ਾਨੀ ਇਹ ਵੀ ਜੇ ਕੋਈ ਸੱਤ ਨੂੰ ਧਾਰਨ ਕਰੇਗਾ ਤਾਂ ਉਹ ਘਟੇਗਾ, ਕਲਯੁੱਗ ਦਾ ਪ੍ਰਭਾਵ ਸੱਚੇ ਬੰਦੇ ਨੂੰ ਘਟਾ ਦੇਵੇਗਾ, ਸੱਤ ਨੂੰ ਘਟਾ ਦੇਵੇਗਾ। ਤਪ ਕਰ ਤਪਣ ਨਾ ਹੋਈ, ਜਿੱਥੇ ਤਪੀਏ ਲੋਕ ਤਪ ਕਰਦੇ ਨੇ, ਭਗਤੀ ਕਰਦੇ ਨੇ, ਉਹਨਾਂ ਦੀ ਭਗਤੀ ਪੂਰੀ ਨਹੀਂ ਹੋਏਗੀ, ਕੋਈ ਦੋਸ਼ ਲੱਗ ਜਾਏਗਾ, ਕੋਈ ਉਹਨਾਂ 'ਤੇ ਇਹੋ ਜਿਹਾ ਦੂਸ਼ਣ ਲੱਗ ਜਾਏਗਾ, ਕੋਈ ਮਨ ਦਾ ਪ੍ਰਭਾਵ ਇਹੋ ਜਿਹਾ ਹੋ ਜਾਏਗਾ ਵੀ ਭਗਤੀ ਛੁੱਟ ਜਾਏਗੀ, ਭਗਤੀ ਤੋਂ ਪਾਸੇ ਹੋ ਜਾਣਗੇ। ਤਪੀਆਂ ਦੇ ਘਰ ਦੇ ਵਿੱਚ ਭਗਤੀ ਪੂਰੀ ਨਹੀਂ ਹੋਏਗੀ, ਤਪ ਨਹੀਂ ਹੋਏਗਾ। ਅਤੇ ਪਾਤਸ਼ਾਹ ਕਹਿਣ ਲੱਗੇ ਜੇ ਕੋ ਨਾਉ ਲਏ ਬਦਨਾਮੀ, ਕੱਲ ਕੇ ਲੱਛਣ ਏਈ। ਜੇ ਕੋਈ ਪਰਮਾਤਮਾ ਦਾ ਨਾਮ ਜਪੇਗਾ ਨਾ, ਲੋਕ ਉਹਦੀ ਬਦਨਾਮੀ ਕਰਨਗੇ, ਲੋਕ ਉਹਦੀ ਨਿੰਦਿਆ ਕਰਨਗੇ, ਇਹ ਕਲਯੁੱਗ ਦੇ ਲੱਛਣ ਨੇ। ਜੇ ਕੋਈ ਚੰਗਾ ਕਰਮ ਕਰੇ, ਭਲਾ ਕਰਮ ਕਰੇ, ਪਰਮਾਤਮਾ ਦਾ ਨਾਮ ਜਪੇ, ਦੁਨੀਆਂ ਦੇ ਲੋਕ ਵੱਧ ਵੱਧ ਕੇ ਉਹਦੀ ਬਦਨਾਮੀ ਕਰਨਗੇ। ਪਾਤਸ਼ਾਹ ਕਹਿਣ ਲੱਗੇ ਜੇ ਕੋ ਨਾਉ ਲਏ ਬਦਨਾਮੀ, ਕੱਲ ਕੇ ਲੱਛਣ ਏਈ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿਸੇ ਦੇਸ਼ ਨਾ ਆਇਆ ਸੁਣੀਏ, ਤੀਰਥ ਪਾਸ ਨਾ ਬੈਠਾ, ਕਦੀ ਕਿਸੇ ਬੰਦੇ ਨੇ ਸੁਣਿਆ ਵੀ ਫਲਾਨੇ ਦੇਸ਼ ਕਲਯੁੱਗ ਆ ਗਿਆ? ਕਿਤੇ ਦੇਸ਼ ਨਾ ਆਇਆ ਸੁਣੀਏ, ਤੀਰਥ ਪਾਸ ਨਾ ਬੈਠਾ, ਅਤੇ ਨਾ ਕਲਯੁੱਗ ਕਿਸੇ ਕੰਢੇ 'ਤੇ ਤੀਰਥ ਦੇ ਕਿਨਾਰੇ 'ਤੇ ਬੈਠਾ ਹੋਇਆ। ਦਾਤਾ ਦਾਨ ਕਰੇ ਤੇ ਨਾਹੀ, ਮਹਿਲ ਉਸਾਰ ਨਾ ਬੈਠਾ। ਜਿੱਥੇ ਦਾਤੇ ਲੋਕ ਦਾਨ ਕਰਦੇ ਪਏ ਨੇ, ਉੱਥੇ ਕਲਯੁੱਗ ਨਹੀਂ ਹੈ। ਅਤੇ ਕਿਤੇ ਮਹਿਲ ਉਸਾਰ ਕੇ ਕਿਤੇ ਕੋਠੀ ਪਾ ਕੇ ਵੇਖਿਆ ਕਿਸੇ ਨੇ ਵੀ ਕਲਯੁੱਗ ਇਸ ਕੋਠੀ ਦੇ ਵਿੱਚ ਰਹਿ ਰਿਹਾ, ਇਸ ਮਹਿਲ ਵਿੱਚ ਰਹਿ ਰਿਹਾ। ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਲੋਕਾਂ ਦੇ ਮਨ ਬਦਲ ਜਾਂਦੇ ਨੇ, ਮਨ ਜਿਹੜੀ ਸਾਡੀ ਸੱਭਿਅਤਾ ਦੇ ਵਿੱਚ ਕਿਸੇ ਬੀਬੀ ਦਾ, ਕਿਸੇ ਧੀ ਦਾ, ਕਿਸੇ ਭੈਣ ਦਾ ਸਿਰ ਨੰਗਾ ਵੇਖ ਕਰਕੇ ਅੰਦਾਜ਼ਾ ਲਾਇਆ ਜਾਂਦਾ ਸੀ ਵੀ ਇਸ ਬੀਬੀ ਦਾ ਪਤੀ ਸਿਰ 'ਤੇ ਨਹੀਂ ਹੈਗਾ, ਇਸ ਬੀਬੀ ਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ ਹੈਗਾ, ਇਹਦੇ ਸਿਰ ਤੋਂ ਚੁੰਨੀ ਲੱਥ ਗਈ ਹੈ। ਇਹ ਸਾਡੀ ਸੱਭਿਅਤਾ ਹੈ, ਜਿਹੜੀ ਬੀਬੀ ਦਾ ਸਿਰ ਨੰਗਾ ਹੋ ਜਾਣਾ, ਚੁੰਨੀ ਸਿਰ ਤੋਂ ਲੈ ਜਾਣੀ, ਅਤੇ ਉਹਨੂੰ ਪੁੱਛਿਆ ਨਹੀਂ ਸੀ ਜਾਂਦਾ ਵੀ ਤੇਰਾ ਪਤੀ ਹੈਗਾ ਕਿ ਨਹੀਂ ਹੈਗਾ, ਬਸ ਵੇਖ ਕੇ ਹੀ ਅੰਦਾਜ਼ਾ ਲੱਗ ਜਾਂਦਾ ਸੀ ਵੀ ਇਹਦਾ ਪਤੀ ਨਹੀਂ ਹੈਗਾ। ਕਿਸੇ ਬੰਦੇ ਦਾ ਨੰਗਾ ਸਿਰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਸੀ ਵੀ ਘਰ ਦੇ ਵਿੱਚ ਕੋਈ ਮੌਤ ਹੋ ਗਈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਵਾਰ ਦੇ ਵਿੱਚ ਇੱਕ ਪੌੜੀ ਲਿਖੀ, ਪੌੜੀ ਇਹ ਲਿਖੀ ਵੀ ਵੇਖ ਕਰਕੇ ਅੰਦਾਜ਼ਾ ਕਿਵੇਂ ਲੱਗਦਾ ਹੈ। ਇੱਕ ਬਜ਼ੁਰਗ ਨੇ ਖੂਹ 'ਤੇ ਇਸ਼ਨਾਨ ਕੀਤਾ, ਬਾਹਰ ਖੂਹ 'ਤੇ ਕੇਸੀ ਇਸ਼ਨਾਨ ਕਰਕੇ ਲੀੜੇ ਕੱਪੜੇ ਪਾ ਕੇ, ਅਤੇ ਬਜ਼ੁਰਗ ਨੇ ਕੇਸ ਇਕੱਠੇ ਕਰਕੇ ਤਾਂ ਬੰਨ ਲਏ, ਪਰ ਸਿਰ 'ਤੇ ਬੱਗ ਬੰਨਣੀ, ਦਸਤਾਰ ਬੰਨਣੀ ਭੁੱਲ ਗਿਆ। ਦਸਤਾਰ ਬਜ਼ੁਰਗ ਖੂਹ 'ਤੇ ਹੀ ਭੁੱਲ ਆਇਆ ਅਤੇ ਨੰਗੇ ਸਿਰ ਖੂਹ ਤੋਂ ਚੱਲ ਕੇ ਘਰ ਨੂੰ ਤੁਰ ਪਿਆ। ਅਤੇ ਜਦੋਂ ਬਜ਼ੁਰਗ ਨੰਗੇ ਸਿਰ ਤੁਰਿਆ ਆਵੇ ਨਾ ਘਰ ਨੂੰ, ਅਤੇ ਘਰ ਵਾਲੀਆਂ ਬੀਬੀਆਂ ਨੇ, ਨੂੰਹਾਂ ਨੇ ਅੰਦਾਜ਼ਾ ਲਾ ਲਿਆ ਵੀ ਬਾਪੂ ਨੰਗੇ ਸਿਰ ਤੁਰਿਆ ਆਉਂਦਾ, ਕੋਈ ਭਾਣਾ ਵਾਪਰ ਗਿਆ। ਅਜੇ ਬਾਪੂ ਨੂੰ ਪੁੱਛਿਆ ਨਹੀਂ, ਬਾਪੂ ਘਰ ਨਹੀਂ ਆਇਆ, ਬਾਪੂ ਦਾ ਨੰਗਾ ਸਿਰ ਵੇਖ ਕੇ ਅੰਦਾਜ਼ਾ ਲਾ ਲਿਆ ਵੀ ਕੋਈ ਭਾਣਾ ਵਰਤ ਗਿਆ, ਕੋਈ ਗੱਲ ਹੋ ਗਈ ਜਿਹੜਾ ਬਾਪੂ ਨੰਗੇ ਸਿਰ ਤੁਰਿਆ ਆਉਂਦਾ ਹੈ। ਅਤੇ ਬੀਬੀਆਂ ਲੱਗ ਪਈਆਂ ਰੋਣ, ਲੱਗ ਪਈਆਂ ਪਿੱਟਣ, ਘਰ ਦੇ ਵਿੱਚ ਚੀਕ ਚਿਹਾੜਾ ਪੈ ਗਿਆ। ਅਤੇ ਜਦੋਂ ਬੀਬੀਆਂ ਦੇ ਰੋਣ ਦੀ ਆਵਾਜ਼ ਸੁਣੀ, ਆਂਢੀ ਗੁਆਂਢੀ ਪਿੰਡ ਵਾਲੇ ਲੋਕ ਭੱਜੇ ਆਏ। ਅਤੇ ਪਿੰਡਾਂ ਵਿੱਚ ਰਿਵਾਜ਼ ਹੁੰਦਾ ਸੀ, ਅੱਜ ਵੀ ਕਈਆਂ ਪਿੰਡਾਂ ਵਿੱਚ ਹੈਗਾ ਵੀ ਜਿਹੜੀ ਪਿੰਡ ਦੀ ਨੈਣ ਹੁੰਦੀ ਸੀ ਨਾ, ਇਹ ਸਾਰੀਆਂ ਬੀਬੀਆਂ ਦੇ ਅੱਗੇ ਲਾ ਕੇ ਵੈਣ ਪਾਉਂਦੀ ਸੀ ਨਾਂ ਲੈ ਲੈ ਕੇ, ਅਤੇ ਮਗਰ ਬੀਬੀਆਂ ਦੂਜੀਆਂ ਬੋਲਦੀਆਂ ਸੀ। ਉਹ ਨੈਣ ਵੀ ਭੱਜੀ ਆਈ ਅਤੇ ਰੋਂਦੀਆਂ ਬੀਬੀਆਂ ਨੂੰ ਵੇਖ ਕੇ ਪੁੱਛਣ ਲੱਗੀ ਵੀ ਮੈਨੂੰ ਵੇਖ ਦੱਸੋ ਵੀ ਮਰਿਆ ਕੌਣ ਹੈ, ਕਿਹਦੇ ਨਾਂ ਦਾ ਵੈਣ ਪਾਈਏ। ਵੀ ਸਾਰੀਆਂ ਇੱਕ ਦੂਜੀ ਨਾਲ ਕੰਨਾਂ 'ਚ ਗੱਲ ਆਵਾਜ਼ਾਂ ਪਾਉਣ ਲੱਗੀਆਂ ਵੀ ਕੀ ਕਹੀਏ ਹੁਣ। ਇੱਕ ਨੂੰਹ ਕਹਿੰਦੀ ਵੀ ਬਾਪੂ ਨੂੰ ਪੁੱਛੀਏ ਵੀ ਕੌਣ ਮਰਿਆ ਹੈ, ਬਾਪੂ ਕੋਲੋਂ ਪਤਾ ਕਰੀਏ। ਬਾਪੂ ਕੋਲੋਂ ਜਾ ਕੇ ਪੁੱਛਿਆ ਵੀ ਬਾਪੂ ਜੀ ਕੌਣ ਮਰ ਗਿਆ ਹੈ। ਬਾਪੂ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ। ਕਹਿਣ ਲੱਗੀਆਂ ਵੀ ਤੁਹਾਨੂੰ ਵੇਖ ਕਰਕੇ ਤਾਂ ਅਸੀਂ ਘਰ ਦੇ ਵਿੱਚ ਖਿਲਾਰਾ ਪਾਲਿਆ ਵੀ ਤੁਸੀਂ ਨੰਗੇ ਸਿਰ ਆਏ ਜੇ, ਅਤੇ ਤੁਹਾਨੂੰ ਵੇਖ ਕਰਕੇ ਆ ਸਾਰਾ ਕੁਛ ਹੋਇਆ, ਅਤੇ ਦੱਸਣਾ ਤੁਸੀਂ ਹੋਰ ਕਿਹਨੇ ਦੱਸਣਾ ਹੈ। ਬਾਪੂ ਕਹਿੰਦਾ ਮੈਂ ਤਾਂ ਖੂਹ 'ਤੇ ਨਹਾ ਰਿਹਾ ਸਾਂ ਅਤੇ ਇਸ਼ਨਾਨ ਕਰਕੇ ਆ ਗਿਆ, ਪੱਗ ਬੰਨਣ ਦਾ ਚੇਤਾ ਭੁੱਲ ਗਿਆ, ਅਤੇ ਤੁਸੀਂ ਵੇਖ ਕੇ ਹੀ ਅੰਦਾਜ਼ਾ ਲਾ ਲਿਆ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੇ ਬਚਨ ਲਿਖੇ ਨਾ, ਕਹਿੰਦੇ ਠੰਡੇ ਖੂਹੇ ਨਹਾਏ ਕੈ ਪੱਗ ਉਤਾਰ ਆਇਆ ਸਿਰ ਨੰਗੇ। ਠੰਡੇ ਖੂਹ 'ਤੇ ਨਹਾ ਕੇ ਬਾਪੂ ਨੰਗੇ ਸਿਰ ਘਰ ਨੂੰ ਆ ਗਿਆ। ਘਰ ਵਿੱਚ ਰੰਨਾਂ ਕਮਲੀਆਂ ਧੂਸੀ ਲੀਤੀ ਆਣ ਕਟੰਗੇ, ਲੋਕ ਸਿਆਪੇ ਆਇਆ ਰੰਨਾਂ ਪੁਰਖ ਜੁੜੇ ਲੈ ਪੰਗੇ। ਨੈਣ ਪੁੱਛਦੀ ਪਿੱਟਦੀਆਂ ਕਿਸਦੇ ਨਾਉ ਅਲਾਣੀ ਅੰਗੇ, ਸਹੁਰੇ ਪੁੱਛੋ ਜਾਏ ਕੇ ਕੌਣ ਬੂਆ ਨੌ ਉੱਤਰ ਮੰਗੇ, ਕਾਵਾਂ ਰੌਲੀ ਮੂਰਖ ਸੰਗੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਾਵਾਂ ਰੌਲੀ ਉੱਦਾਂ ਹੀ ਪੈ ਗਈ, ਪੁੱਛਿਆ ਕਿਸੇ ਨੇ ਨਹੀਂ, ਵੇਖ ਕੇ ਹੀ ਅੰਦਾਜ਼ਾ ਲਾ ਲਿਆ ਵੀ ਗੱਲ ਕੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਕਲਯੁੱਗ ਦਾ ਪ੍ਰਭਾਵ ਲੋਕਾਂ ਦੇ ਮਨਾਂ ਵਿੱਚ ਵੱਸਦਾ ਹੈ। ਨੌ ਧੀ ਦੇ ਨੰਗੇ ਸਿਰ ਤੋਂ ਨਿਸ਼ਾਨੀ ਇਹ ਲਾਈ ਜਾਂਦੀ ਸੀ, ਅੰਦਾਜ਼ਾ ਲਾਇਆ ਜਾਂਦਾ ਸੀ ਵੀ ਇਹਦਾ ਪਤੀ ਨਹੀਂ ਹੈਗਾ, ਇਹਦਾ ਸਿਰ ਦਾ ਸਾਈਂ ਸਿਰ ਤੋਂ ਉੱਠ ਗਿਆ, ਪਰ ਅੱਜ ਰਿਵਾਜ਼ ਬਣ ਗਿਆ। ਜਿਸ ਬੀਬੀ ਦੇ ਕੇਸ ਖੁੱਲ੍ਹੇ ਹੁੰਦੇ ਸੀ ਉਹਦਾ ਪਤਾ ਹੁੰਦਾ ਸੀ ਵੀ ਇਹਦਾ ਬੁਰਾ ਹਾਲ ਹੋ ਗਿਆ, ਇਹਦਾ ਹਾਲ ਜਾਣਨ ਵਾਲਾ ਕੋਈ ਨਹੀਂ, ਇਹਦੇ ਕੇਸ ਖੁੱਲ੍ਹ ਗਏ ਨੇ, ਇਹਦੇ ਸਿਰ 'ਤੇ ਹੱਥ ਰੱਖਣ ਵਾਲਾ ਕੋਈ ਨਹੀਂ, ਪਰ ਅੱਜ ਫੈਸ਼ਨ ਬਣ ਗਿਆ, ਫੈਸ਼ਨ ਨੰਗਾ ਸਿਰ 'ਤੇ ਖੁੱਲ੍ਹੇ ਵਾਲ ਫੈਸ਼ਨ ਹੋ ਗਿਆ, ਜਿਹੜਾ ਕਦੀ ਮਰੇ ਹੋਏ ਦੀ ਮੌਤ ਦੀ ਨਿਸ਼ਾਨੀ ਸੀ। ਅਤੇ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਕਲਯੁੱਗ ਉਦੋਂ ਆਉਂਦਾ ਹੈ ਜਦੋਂ ਪਿਤਾ ਸਾਹਮਣੇ ਬੈਠਾ ਹੋਵੇ, ਮਾਂ ਸਾਹਮਣੇ ਬੈਠੀ ਹੋਵੇ, ਨੌਜਵਾਨ ਭਰਾ ਸਾਹਮਣੇ ਹੋਣ, ਅਤੇ ਘਰ ਦੀ ਧੀ ਭੈਣ ਕਹੇ ਵੀ ਮੈਂ ਤੁਹਾਨੂੰ ਡਾਂਸ ਕਰਕੇ ਵਿਖਾਉਣੀ ਹੈ, ਮੇਰੇ 'ਤੇ ਨੰਬਰ ਲਾ ਕੇ ਮੈਨੂੰ ਦੱਸੋ ਵੀ ਕੌਣ ਮੈਨੂੰ ਕਿੰਨੇ ਨੰਬਰ ਦਿੰਦਾ ਹੈ। ਇਹ ਕਲਯੁੱਗ ਦਾ ਪ੍ਰਭਾਵ ਹੈ। ਰਾਜੇ ਬਿਕਰਮਾਦਿੱਤ ਦੇ ਕੋਲੇ ਬੈਤਾਲ ਕਵੀ ਰਹਿੰਦਾ ਹੈ, ਕਾਲੀਦਾਸ ਵੀ ਇਹਦਾ ਨਾਂ ਆਉਂਦਾ ਹੈ। ਫਿਰ ਰਾਜੇ ਬਿਕਰਮਾਦਿੱਤ ਨੇ ਪੁੱਛਿਆ ਵੀ ਇਹ ਦੱਸ, ਤੂੰ ਵਿਦਵਾਨ ਬੜਾ ਹੈ, ਵੀ ਕਲਯੁੱਗ ਦਾ ਕੀ ਪ੍ਰਭਾਵ ਹੈ, ਕਲਯੁੱਗ ਜਿਹੜਾ ਉਹਦੀ ਨਿਸ਼ਾਨੀ ਕੀ ਹੈ, ਕਲਯੁੱਗ ਕਿਹਨੂੰ ਕਿਹਾ ਜਾਂਦਾ ਹੈ। ਇਹਨੇ ਕਵਿਤਾ ਕਹੀ, ਕਹਿੰਦਾ ਦਇਆ ਚੱਟ ਹੋਏ ਗਈ, ਧਰਮ ਧਸ ਗਏ ਉਹ ਧਰਨਮੈਂ, ਧਰਮ ਕਰਮ ਸਭ ਲੋਭ ਪਾ ਪਇਓ ਵਰਨ ਵਰਨਮੈਂ, ਉਲਟ ਦਾਨ ਗਜ ਪਤੀ ਮੰਗੇ ਸੀਲ ਧਰਮ ਕਿਤੇ ਗਇਓ, ਬੈਤਾਲ ਕਹੇ ਬਿਕਰਮ ਸੁਣੋ ਜੇ ਕਲਯੁੱਗ ਪ੍ਰਗਟ ਪਇਓ। ਕਹਿ ਲੱਗਾ ਜਦੋਂ ਲੋਕਾਂ ਦੇ ਵਿੱਚੋਂ ਦਇਆ ਖਤਮ ਹੋ ਜਾਏ, ਦਇਆ ਦਾ ਧਰਮ ਵਿੱਚੋਂ ਉੱਡ ਜਾਏ, ਦਇਆ ਚੱਟ ਹੋਏ ਗਈ, ਧਰਮ ਧਸ ਗਏ ਉਹ ਧਰਨਮੈਂ, ਅਤੇ ਧਰਮ ਜਿਹੜਾ ਕਿਤੇ ਧਰਤੀ ਵਿੱਚ ਪਤਾਲ ਵਿੱਚ ਹੀ ਜਾ ਕੇ ਲੁਕ ਜਾਏ, ਧਰਮ ਜਿਹੜਾ ਪਤਾਲ ਵਿੱਚ ਹੀ ਚਲ ਜਾਏ ਲੋਕਾਂ ਦੇ ਮਨ ਦੇ ਵਿੱਚੋਂ, ਧਰਮ ਦੀ ਸ਼ਰਧਾ ਉੱਡ ਜਾਏ ਲੋਕਾਂ ਦੇ ਮਨ ਵਿੱਚੋਂ, ਧਰਮ ਦੀ ਗੱਲ ਉੱਡ ਜਾਏ ਲੋਕਾਂ ਦੇ ਵਿੱਚੋਂ, ਧਰਮ ਉੱਡ ਪੁੱਡ ਜਦੋਂ ਜਾਵੇ, ਕਿ ਜੇ ਕੋਈ ਧਰਮ ਸਾਨੂੰ ਸਿਖਾਉਣਾ ਚਾਹੇ, ਧਰਮ ਦੀ ਗੱਲ ਸਾਡੇ ਨਾਲ ਕਰਨਾ ਚਾਹੇ, ਜੇ ਸਾਨੂੰ ਕੋਈ ਧਰਮ ਦੇ ਨਾਲ ਜੋੜਨਾ ਚਾਹੇ, ਤਾਂ ਅਸੀਂ ਕਹਿੰਦੇ ਵੀ ਬਾਬੇ ਵਿਹਲੜਾਂ ਦਾ ਕੰਮ ਹੈ, ਅਸੀਂ ਆਪਣੀ ਮਨ ਦੀ ਮਰਜ਼ੀ ਕਰਨੀ ਹੈ, ਆਪਣੀ ਮਨ ਦੀ ਖੁਸ਼ੀ ਕਰਨੀ ਹੈ, ਅਸੀਂ ਦੁਨੀਆਦਾਰੀ ਵਿੱਚ ਕਿਵੇਂ ਰਹਿਣਾ ਸਾਨੂੰ ਕੋਈ ਨਹੀਂ ਸਿਖਾ ਸਕਦਾ, ਇਹ ਸਾਡੀ ਆਪਣੀ ਨਿੱਜੀ ਮਰਜ਼ੀ ਹੈ। ਕਲਯੁੱਗ ਦੇ ਪ੍ਰਭਾਵ ਦਾ ਮਾਰਿਆ ਹੋਇਆ ਬੰਦਾ ਕਹਿੰਦਾ ਵੀ ਮੇਰੀ ਆਪਣੀ ਨਿੱਜੀ ਮਰਜ਼ੀ ਹੈ, ਮੈਂ ਜੋ ਮਰਜ਼ੀ ਕਰਾਂ, ਮੈਨੂੰ ਧਰਮ ਦੀ ਗੱਲ ਕੋਈ ਨਾ ਸਿਖਾਵੇ, ਸਾਰੇ ਧਰਮ ਬਾਰੇ ਮੈਨੂੰ ਨੌਲੇਜ ਹੈ, ਸਾਰੇ ਧਰਮ ਬਾਰੇ ਮੈਨੂੰ ਪਤਾ ਹੈ ਵੀ ਧਰਮ ਕੀ ਹੁੰਦਾ ਹੈ, ਪਰ ਧਾਰਨਾ ਨਹੀਂ। ਕਹਿਣ ਲੱਗੇ ਧਰਮ ਕਿਤੇ ਪਤਾਲ ਦੇ ਵਿੱਚ ਜਾ ਕੇ ਲੁਕ ਜਾਏ, ਅਤੇ ਸੀਲ ਧਰਮ ਲੋਕਾਂ ਦੇ ਵਿੱਚੋਂ ਉੱਡ ਜਾਏ, ਦਇਆ ਚੱਟ ਹੋਏ ਗਈ, ਧਰਮ ਧਸ ਗਏ ਉਹ ਧਰਨਮੈਂ, ਧਰਮ ਕਰਮ ਸਭ ਲੋਪ ਪਾਪ ਪਇਓ ਵਰਨ ਵਰਨਮੈਂ, ਧਰਮ ਦੇ ਕਰਮ ਲੋਕਾਂ ਦੇ ਵਿੱਚੋਂ ਅਲੋਪ ਹੋ ਜਾਣ, ਧਰਮ ਸਿਰਫ ਵਿਖਾਵੇ ਜੋਗਾ ਰਹਿ ਜਾਏ। ਅਤੇ ਪੰਜਾਬ ਦੀ ਧਰਤੀ 'ਤੇ ਕਈ ਨੀਚ ਲੋਕਾਂ ਨੂੰ ਇਹੋ ਜਿਹਾ ਵੇਖਦੇ ਆ ਕਿ ਇਹਨੇ ਬਾਪੂ ਦਾ ਇਕੱਠ ਕਰਨਾ ਅਤੇ ਖੰਡ ਪਾਠ ਵੀ ਘਰ ਦੇ ਵਿੱਚ ਕਰਾਉਣਾ, ਅਤੇ ਆਏ ਪ੍ਰਾਹੁਣਿਆਂ ਨੂੰ ਸ਼ਰਾਬ ਵੀ ਪਿਆਉਣੀ ਹੈ, ਆਏ ਪ੍ਰਾਹੁਣਿਆਂ ਨੂੰ ਮੱਛੀ ਮੁਰਗਾ ਵੀ ਖਵਾਉਣਾ ਹੈ, ਬਾਪੂ ਦਾ ਇਕੱਠ ਚੰਗਾ ਕਰਨਾ ਹੈ। ਇੱਕ ਪਾਸੇ ਧਰਮ ਵੀ, ਧਰਮ ਦੀ ਗੱਲ ਵੀ ਕਰਨੀ ਹੈ, ਮਹਾਰਾਜ ਦਾ ਪਾਠ ਵੀ ਕਰਾਉਣਾ ਹੈ, ਦੂਜੇ ਪਾਸੇ ਕਲਯੁੱਗ ਦਾ ਪ੍ਰਭਾਵ ਵੀ ਲਿਆਉਣਾ ਹੈ, ਕਲਯੁੱਗ ਨੂੰ ਵੀ ਘਰ ਦੇ ਵਿੱਚ ਲਿਆਉਣਾ ਹੈ। ਇਹ ਕਲਯੁੱਗ ਦੀਆਂ ਨਿਸ਼ਾਨੀਆਂ ਨੇ ਵੀ ਇੱਕ ਪਾਸੇ ਧਰਮ ਦਾ ਵਿਖਾਵਾ ਵੀ ਕਰਨਾ ਚਾਹੁੰਦਾ ਹੈ, ਜਿਹਦੇ ਬਿਨਾਂ ਸਰਨਾ ਨਹੀਂ, ਉਹ ਸਿਰਫ ਵਿਖਾਵੇ ਵਾਸਤੇ ਕਰਦਾ, ਲੋਕ ਵਿਖਾਵੇ ਵਾਸਤੇ, ਵੀ ਕੋਈ ਕਹੇ ਨਾ ਵੀ ਬਾਪੂ ਦਾ ਪਾਠ ਨਹੀਂ ਕਰਾਇਆ, ਵਿਖਾਵੇ ਵਾਸਤੇ ਕਰਦਾ ਹੋਇਆ ਅਤੇ ਦੁਨੀਆ ਨੂੰ ਖੁਸ਼ ਵੀ ਕਰਨਾ ਚਾਹੁੰਦਾ ਹੈ, ਆਪਣੇ ਮਨ ਨੂੰ ਵੀ ਖੁਸ਼ ਕਰਨਾ ਚਾਹੁੰਦਾ ਹੈ। ਕਵੀ ਕਹਿ ਲੱਗਾ ਧਰਮ ਕਰਮ ਸਭ ਲੋਭ ਪਾਪ ਭਇਓ ਵਰਨ ਵਰਨਮੈਂ, ਹਰ ਵਰਨ ਦੇ ਵਿੱਚ, ਹਰ ਬੰਦੇ ਦੇ ਵਿੱਚ ਪਾਪ ਹੀ ਪਾਪ ਜਦੋਂ ਗਲਤਾਨ ਹੋ ਜਾਏ, ਪਾਪਾਂ ਦੀ ਕਮਾਈ ਬੰਦਾ ਖਾਣ ਲੱਗ ਪਏ, ਬੇਈਮਾਨੀ ਦਾ ਕੰਮ ਕਰਨ ਲੱਗ ਪਏ, ਚੋਰੀ ਜਾਰੀ ਠੱਗੀਆਂ ਕਰਨ ਲੱਗ ਪਏ, ਉਹਨੂੰ ਕਲਯੁੱਗ ਕਹਿੰਦੇ ਨੇ। ਕਲਯੁੱਗ, ਆਪਾਂ ਕਲਯੁੱਗ ਦੇ ਪ੍ਰਭਾਵ ਤੋਂ ਬਚਣ ਵਾਸਤੇ ਗੁਰਦੁਆਰੇ ਆਉਣੇ ਹੈ, ਅਤੇ ਫਿਰ ਉੱਥੇ ਜੋੜੇ ਘਰ 'ਚ ਵੇਹਣੇ ਵੀ ਨਵਾਂ ਜਿਹਾ ਜੋੜਾ ਕਿੱਥੇ ਪਿਆ ਉਹ ਪਾ ਕੇ ਚੱਲੀਏ, ਮੇਰਾ ਵੀ ਪਰਸੋਂ ਲੈ ਗਿਆ ਪਾ ਕੇ ਕੋਈ, ਫਿਰ ਵੇਹਣੇ ਆ ਵੀ ਪਾ ਕੇ ਚੱਲੀਏ ਵੀ ਇੱਥੇ ਕਿਹਦਾ ਪਿਆ ਹੋਇਆ। ਕਲਯੁੱਗ ਦੇ ਪ੍ਰਭਾਵ ਤੋਂ ਬੰਦਾ ਬਚਣ ਵਾਸਤੇ ਗੁਰਦੁਆਰੇ ਆਉਂਦਾ ਹੈ, ਅਤੇ ਇੱਥੇ ਵੀ ਉਹ ਪ੍ਰਭਾਵ ਛੱਡ ਕੇ ਜਾਂਦਾ। ਧਰਮ ਕਰਮ ਸਭ ਲੋਪ ਪਾਪ ਭਇਓ ਵਰਨ ਵਰਨਮੈਂ, ਉਲਟ ਦਾਨ ਗਜ ਪਤੀ ਮੰਗੇ ਸੀਲ ਧਰਮ ਕਿਤੇ ਗਇਓ, ਬੈਤਾਲ ਕਹੇ ਬਿਕਰਮ ਸੁਣੋ ਜੇ ਕਲਯੁੱਗ ਪ੍ਰਗਟ ਪਇਓ। ਜਿਹੜੇ ਰਾਜੇ ਨੇ ਲੋਕਾਂ ਨੂੰ ਦਾਨ ਦੇਣਾ ਸੀ ਨਾ, ਉਹ ਲੋਕਾਂ ਦੀ ਜੇਬ 'ਚੋਂ ਕਢਾਉਣ ਲੱਗ ਪਿਆ ਵੀ ਲੋਕਾਂ ਕੋਲ ਧੇਲਾ ਨਹੀਂ ਰਹਿਣ ਦੇਣਾ, ਲੋਕ ਕਮਾਈ ਕਰੀ ਜਾਣ ਅਤੇ ਮੈਨੂੰ ਦੇਈ ਜਾਣ, ਲੋਕਾਂ ਦਾ ਲਹੂ ਨਿਚੋੜ ਨਿਚੋੜ ਕੇ ਦੁਨਿਆਵੀ ਰਾਜਾ ਜਦੋਂ ਖਾਣ ਲੱਗ ਪਏ। ਕਹਿੰਦੇ ਕਲਯੁੱਗ ਦੀ ਨਿਸ਼ਾਨੀ ਹੈ, ਉਲਟ ਦਾਨ ਗਜਪਤੀ ਮੰਗੇ, ਗਜਪਤੀ ਭਾਵ ਰਾਜਾ, ਜਿਹਨੇ ਲੋਕਾਂ ਨੂੰ ਦਾਨ ਵੰਡ ਰਿਹਾ ਸੀ, ਉਹ ਲੋਕਾਂ ਕੋਲੋਂ ਖੋਹਣ ਲੱਗ ਪਿਆ। ਸੀਲ ਧਰਮ ਕਿਤੇ ਗਇਓ ਅਤੇ ਲੋਕਾਂ ਦੇ ਵਿੱਚੋਂ ਸੀਲ ਧਰਮ ਕਿਤੇ ਉੱਡ ਪੁੱਡ ਜਾਏ। ਅਤੇ ਸਾਧ ਸੰਗਤ ਜੀ, ਆਪਾਂ ਪੰਜਾਬ ਦੇ ਅਣਖੀ ਲੋਕ ਹੀ ਹੈ, ਆਪਾਂ ਪੰਜਾਬ ਦੇ ਉਹ ਲੋਕ ਹੀ ਹੈ ਜਿਹੜੇ ਸਦਾਚਾਰੀ ਵਿੱਚ ਅਣਖ ਦੇ ਵਿੱਚ ਸਦਾ ਰਹਿਣ ਗਿੱਝੇ ਹੈ। ਬਗਾਨੀਆਂ ਧੀਆਂ ਭੈਣਾਂ ਨੂੰ ਆਪਣੀਆਂ ਸਮਝਣਾ, ਖਾਸ ਕਰਕੇ ਆਪਣੇ ਪਿੰਡ ਦੀਆਂ ਅਤੇ ਆਪਣੇ ਇਲਾਕੇ ਦੀਆਂ ਨੂੰ, ਉੱਦਾਂ ਦਾ ਸਿੱਖ ਵਾਸਤੇ ਸਾਰੀਆਂ ਧੀਆਂ ਭੈਣਾਂ ਆਪਣੀਆਂ ਨੇ, ਭਾਵੇਂ ਉਹ ਕਿਸੇ ਧਰਮ ਦੀਆਂ ਹੋਣ, ਕਿਸੇ ਦੇਸ਼ ਦੀਆਂ ਹੋਣ। ਆਪਣੇ ਮਾਮੇ ਮਾਸੀ ਚਾਚੇ ਤਾਏ ਦੀਆਂ ਲੜਕੀਆਂ ਨੂੰ ਆਪਣੀਆਂ ਸਕੀਆਂ ਭੈਣਾਂ ਨਾਲੋਂ ਵੱਧ ਮਨੁੱਖ ਤਰਜੀਹ ਦਿੰਦਾ ਸੀ। ਆਪਣੀ ਜ਼ਿੰਦਗੀ ਵਿੱਚ ਆਪਾਂ ਦਿੰਦੇ ਰਹੇ ਅਤੇ ਦਿੰਦੇ ਵੀ ਹਾਂ, ਪਰ ਅੱਜ ਦਾ ਜ਼ਮਾਨਾ ਕਿੱਧਰ ਗਿਆ? ਅੱਜ ਦੇ ਜ਼ਮਾਨੇ ਦੇ ਵਿੱਚ ਆਪਣੀ ਧੀ ਨੂੰ ਆਪਣੇ ਪਿਤਾ ਤੋਂ ਖਤਰਾ ਹੈ, ਆਪਣੇ ਭਰਾ ਤੋਂ ਖਤਰਾ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਭਰਾ ਦਾ ਰਿਸ਼ਤਾ ਭਰਾ ਦਾ ਰਿਸ਼ਤਾ ਨਾ ਰਹਿ ਗਿਆ। ਚਾਚੇ ਤਾਏ ਮਾਮੀ ਭੂਆ ਮਾਮੀ ਮਾਸੀ ਦੇ ਭਰਾ ਦਾ ਰਿਸ਼ਤਾ ਆਪਣਾ ਨਾ ਰਹਿ ਗਿਆ, ਸਾਰਾ ਕੁਛ ਹੀ ਬਦਲ ਗਿਆ। ਇਹਨੂੰ ਕਲਯੁੱਗ ਦਾ ਪ੍ਰਭਾਵ ਕਹਿੰਦੇ ਨੇ। ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਕਲਯੁੱਗ ਦੇ ਘੋਰ ਭਿਆਨਕ ਸਮੇਂ ਵਿੱਚ ਜਿਹਨੂੰ ਪਰਮਾਤਮਾ ਦੇ ਨਾਮ ਦੀ ਰੰਗਣ ਲੱਗ ਜਾਏ, ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਜਾਏ, ਜਿਹੜਾ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਏ, ਜਿਹੜਾ ਪਰਮਾਤਮਾ ਨਾਲ ਜੁੜ ਜਾਏ, ਗੁਰੂ ਦੀਆਂ ਨਜ਼ਰਾਂ ਦੇ ਵਿੱਚ ਉਹ ਸੂਰਮਾ ਹੈ ਸੂਰਮਾ। ਪਾਤਸ਼ਾਹ ਕਹਿਣ ਲੱਗੇ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਇਸ ਕਲਯੁੱਗ ਦੇ ਭਿਆਨਕ ਸਮੇਂ ਵਿੱਚ ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ, ਸੋ ਕਹੀਅਤ ਹੈ ਸੂਰਾ। ਮਹਾਰਾਜ ਕਹਿਣ ਲੱਗੇ, ਉਹਨੂੰ ਸੂਰਮਾ ਕਿਹਾ ਜਾਂਦਾ ਹੈ। ਆਤਮ ਜਿਣੇ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ। ਮਹਾਰਾਜ ਕਹਿਣ ਲੱਗੇ, ਆਤਮ ਜਿਣੇ ਜਿਹਨੇ ਆਪਣੇ ਆਤਮ ਨੂੰ, ਆਤਮ ਭਾਵ ਆਪਣੇ ਆਪ ਨੂੰ, ਆਪਣੇ ਆਪ ਤੋਂ ਭਾਵ ਆਪਣੇ ਮਨ ਨੂੰ ਜਿਹਨੇ ਜਿੱਤ ਲਿਆ, ਆਤਮ ਜਿਣੇ ਸਗਲ ਵਸਤ ਆ ਕੇ। ਪਾਤਸ਼ਾਹ ਕਹਿਣ ਲੱਗੇ, ਬਾਕੀ ਸਾਰੀ ਦੁਨੀਆ ਉਹਦੇ ਵਸ ਵਿੱਚ ਆ ਜਾਏਗੀ, ਸਾਰਾ ਸੰਸਾਰ ਉਹਦੇ ਵਸ ਵਿੱਚ ਆ ਜਾਏਗਾ। ਅੱਜ ਹਰ ਇਨਸਾਨ ਦੂਜੇ ਨੂੰ ਜਿੱਤਣਾ ਤਾਂ ਚਾਹੁੰਦਾ ਹੈ, ਪਰ ਆਪਣੇ ਆਪ ਨੂੰ ਨਹੀਂ ਜਿੱਤਣਾ ਚਾਹੁੰਦਾ। ਚਾਹੁੰਦਾ ਹੈ ਵੀ ਜਿੱਥੇ ਮੈਂ ਜਾਵਾਂ ਉੱਥੇ ਮੈਂ ਬੌਸ ਹੋਵਾਂ ਅਤੇ ਬਾਕੀ ਮੇਰੇ ਥੱਲੇ ਹੋਣ ਸਾਰੇ, ਮੈਂ ਸਾਰਿਆਂ ਦਾ ਆਗੂ ਹੋਵਾਂ, ਬਾਕੀ ਸਾਰੇ ਮੇਰੇ ਪਿੱਛੇ ਪਿੱਛੇ ਚੱਲਣ ਵਾਲੇ ਹੋਣ। ਉਹ ਭਾਵੇਂ ਮੇਰਾ ਘਰ ਪਰਿਵਾਰ ਹੋਵੇ, ਭਾਵੇਂ ਘਰੋਂ ਬਾਹਰ ਹੋਵਾਂ, ਅਤੇ ਭਾਵੇਂ ਧਰਮ ਸਥਾਨ 'ਤੇ ਵੀ ਮੈਂ ਹੋਵਾਂ, ਮੈਂ ਆਗੂ ਹੋਵਾਂ ਅਤੇ ਬਾਕੀ ਮੇਰੇ ਮਗਰ ਚੱਲਣ ਵਾਲੇ ਹੋਣ। ਜੇ ਪੁੱਛੀਏ ਕੋਈ ਕਰਮ ਹੈ ਕੋਲੇ, ਕੋਈ ਧਰਮ ਦਾ ਕਾਰਜ ਕੋਲੇ ਹੈਗਾ, ਨਿਤਨੇਮ ਪੱਲੇ ਹੈਗਾ, ਰਹਿਤ ਮਰਿਆਦਾ ਪੱਲੇ ਹੋ ਗਈ ਹੈ, ਕੋਈ ਸਿਮਰਨ ਭਜਨ ਹੈਗਾ, ਉਹਦੇ ਵਾਸਤੇ ਸਿਰ ਫੇਰਦਾ ਵੀ ਇਹ ਚੀਜ਼ ਤਾਂ ਹੈ ਨਹੀਂ, ਪਰ ਆਗੂ ਮੈਂ ਹੋਣਾ ਚਾਹੀਦਾ। ਨਿਤਨੇਮ ਹੋਵੇ ਭਾਵੇਂ ਨਾ ਹੋਵੇ ਕੋਈ ਗੱਲ ਨਹੀਂ, ਰਹਿਤ ਮਰਿਆਦਾ ਪੱਲੇ ਹੋਵੇ ਕੋਈ ਗੱਲ ਨਹੀਂ, ਅੰਮ੍ਰਿਤਧਾਰੀ ਹੋਵਾਂ ਭਾਵੇਂ ਨਾ ਹੋਵਾਂ ਕੋਈ ਗੱਲ ਨਹੀਂ, ਪਰ ਆਗੂ ਮੈਂ ਹੋਣਾ ਚਾਹੀਦਾ, ਬਾਕੀ ਮੇਰੇ ਪਿੱਛੇ ਲੱਗਣ ਵਾਲੇ ਹੋਣੇ ਚਾਹੀਦੇ ਨੇ। ਪਾਤਸ਼ਾਹ ਕਹਿੰਦੇ, ਦੂਜੇ ਨੂੰ ਜਿੱਤਣ ਦਾ ਖਿਆਲ ਛੱਡ ਦੇ ਅਤੇ ਆਪਣੇ ਆਪ ਨੂੰ ਜਿੱਤ। ਜਿੰਨਾ ਚਿਰ ਤੱਕ ਬੰਦਾ ਦੂਜੇ ਨੂੰ ਜਿੱਤਣਾ ਚਾਹੁੰਦਾ ਹੈ, ਉਨਾ ਚਿਰ ਤੱਕ ਆਪਣੇ ਆਪ ਦਾ ਕਦੀ ਖਿਆਲ ਹੀ ਨਹੀਂ ਆਏਗਾ। ਅਤੇ ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਆਤਮ ਜਿਣੇ ਜਿਹੜਾ ਆਪਣੇ ਆਪ ਨੂੰ ਜਿੱਤ ਲਏ, ਸਗਲ ਵਸ ਤਾਕ ਹੈ, ਬਾਕੀ ਸਾਰੇ ਉਹਦੇ ਵਸ ਵਿੱਚ ਆਪਣੇ ਆਪ ਹੀ ਆ ਜਾਣਗੇ, ਉਹਨੂੰ ਫਿਰ ਕਿਸੇ ਨੂੰ ਜਿੱਤਣ ਦੀ ਲੋੜ ਨਹੀਂ। ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ, ਮਨ ਜਿੱਤੇ ਜਗ ਜੀਤ। ਜਿਹਨੇ ਆਪਣਾ ਮਨ ਜਿੱਤ ਲਿਆ, ਜਿਹਨੇ ਆਪਣੇ ਆਪ 'ਤੇ ਜਿੱਤ ਪ੍ਰਾਪਤ ਕਰ ਲਈ, ਉਹਨੇ ਸਾਰਾ ਸੰਸਾਰ ਹੀ ਜਿੱਤ ਲਿਆ। ਆਤਮ ਜਿਣੇ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਮਹਾਰਾਜ ਕਹਿਣ ਲੱਗੇ, ਇਹ ਗੱਲ ਕੋਈ ਸੌਖੀ ਨਹੀਂ ਹੈ, ਆਪਣੇ ਆਪ 'ਤੇ ਜਿੱਤ ਪ੍ਰਾਪਤ ਕਰਨੀ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਅਤੇ ਮਹਾਰਾਜ ਫਿਰ ਤਾਂ ਕੋਈ ਵੀ ਨਹੀਂ ਕਰ ਸਕਦਾ, ਸਤਿਗੁਰੂ ਕਹਿੰਦੇ ਕਰ ਸਕਦਾ, ਕੌਣ ਕਰ ਸਕਦਾ ਹੈ? ਜਾ ਕਾ ਸਤਿਗੁਰ ਪੂਰਾ, ਜਿਹਦਾ ਗੁਰੂ ਪੂਰਾ ਹੈ, ਜਿਹੜਾ ਪੂਰੇ ਗੁਰੂ ਦੇ ਲੜ ਲੱਗਾ ਉਹ ਜਿੱਤ ਸਕਦਾ, ਅਧੂਰੇ ਗੁਰੂ ਵਾਲਾ ਨਹੀਂ। ਖਿਆਲ ਕਰਿਓ ਸਾਧ ਸੰਗਤ ਜੀ, ਜਦੋਂ ਵੀ ਸੱਚੇ ਪਾਤਸ਼ਾਹ ਵਾਸਤੇ, ਗੁਰੂ ਵਾਸਤੇ ਸ਼ਬਦ ਵਰਤਿਆ ਗਿਆ ਨਾ ਧੁਰਕੀ ਬਾਣੀ ਵਿੱਚ, ਨਾਲ ਪੂਰਾ ਜ਼ਰੂਰ ਵਰਤਿਆ ਗਿਆ ਪੂਰਾ ਅੱਖਰ, ਗੁਰਪੂਰਾ ਭੇਟਿਓ ਵਡਭਾਗੀ, ਮਣਹਿ ਭਇਆ ਪਰਗਾਸਾ, ਕੋਏ ਨ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਭਾਸਾ। ਜਦੋਂ ਗੁਰੂ ਸ਼ਬਦ ਵਰਤਿਆ ਗਿਆ ਅਤੇ ਨਾਲ ਪੂਰਾ ਸ਼ਬਦ ਵਰਤਿਆ, ਬਾਣੀ ਵਿੱਚ ਅਨੇਕਾਂ ਥਾਵਾਂ 'ਤੇ ਗੁਰੂ ਨਾਲ ਪੂਰਾ ਸ਼ਬਦ ਵਰਤਿਆ ਹੋਇਆ ਹੈ। ਪੂਰਾ ਸ਼ਬਦ ਕਿਉਂ ਵਰਤਿਆ? ਦਾ ਮਤਲਬ ਹੈ ਵੀ ਅਧੂਰਿਆਂ ਦੀ ਅਤੇ ਕੱਚਿਆਂ ਦੀ ਕੋਈ ਘਾਟ ਨਹੀਂ ਸੀ, ਅਧੂਰੇ ਬਹੁਤ ਸੀ। ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਿਤੇ ਮਨ ਦੇ ਵਿੱਚ ਇਹ ਨਾ ਸਮਝ ਬੈਠੀ ਮੈਂ ਗੁਰੂ ਵਾਲਾ ਹੀ ਬਣਨਾ, ਜਿਹੋ ਜਿਹਾ ਮਰਜ਼ੀ ਗੁਰੂ ਹੋਵੇ, ਇੱਦਾਂ ਨਾ ਸਮਝ ਲਈ। ਜੇ ਗੁਰੂ ਧਾਰਨ ਕਰਨਾ ਹੈ ਤਾਂ ਪੂਰਾ ਗੁਰੂ ਧਾਰਨ ਕਰੀ, ਪੂਰਾ ਕੱਚਾ ਨਾ ਧਾਰਨ ਕਰ ਲਈ। ਕੱਚਾ ਤਾਂ ਪ੍ਰਸ਼ਾਦਾ ਛਕ ਲਈਏ ਅਤੇ ਢਿੱਡ ਪੀੜ ਲਾ ਦਿੰਦਾ, ਕੱਚਾ ਤਾਂ ਭੋਜਨ ਨਹੀਂ ਪਚਦਾ। ਅਤੇ ਕੱਚਾ ਗੁਰੂ ਤੈਨੂੰ ਕਿਵੇਂ ਪਾਰ ਉਤਾਰਾ ਤੇਰਾ ਕਰਦਾ ਹੈਗਾ? ਜਿੰਨਾ ਚਿਰ ਤੱਕ ਸੋਹਣੀ ਪੱਕੇ 'ਤੇ ਤਰਦੀ ਰਹੀ ਅਤੇ ਪਾਰ ਲੰਘਦੀ ਰਹੀ, ਅਤੇ ਜਿੱਦਣ ਕੱਚਾ ਹੱਥ ਦੇ ਵਿੱਚ ਆ ਗਿਆ ਡੁੱਬ ਕੇ ਮਰ ਗਈ। ਕੱਚੇ ਨੇ ਕਦੀ ਪਾਰ ਨਹੀਂ ਲਾਉਣਾ, ਕੱਚਾ ਰਸਤੇ ਵਿੱਚ ਹੀ ਡੋਬ ਦਏਗਾ, ਰਾਹ ਦੇ ਵਿੱਚ ਹੀ ਗੋਤੇ ਦੇ ਦੇਗਾ। ਇਸ ਵਾਸਤੇ ਕੱਚੇ ਗੁਰੂ ਦੇ ਕਿਤੇ ਲੜ ਨਾ ਲੱਗ ਜਾਏ, ਅਤੇ ਕੱਚੇ ਗੁਰੂਆਂ ਦੀ ਅੱਜ ਘਾਟ ਕੋਈ ਨਹੀਂ। ਕੱਚੇ ਗੁਰੂਆਂ ਦੀਆਂ ਦੁਕਾਨਾਂ 'ਤੇ ਲੱਖਾਂ ਲੋਕ ਫਿਰਦੇ ਨੇ, ਲੱਖਾਂ। ਅਤੇ ਅਸੀਂ ਕਹਿੰਦੇ ਹਾਂ ਵੀ ਉੱਥੇ ਕੋਈ ਗੱਲ ਹੈਗੀ ਹੈ ਅਤੇ ਤਾਂ ਹੀ ਲੋਕ ਜਾਂਦੇ ਨੇ, ਕੋਈ ਗੱਲ ਹੈਗੀ ਹੈ ਅਤੇ ਤਾਂ ਹੀ ਜਾਂਦੇ ਨੇ। ਆਪਾਂ ਵੇਖੀਏ ਵੀ ਜਿੱਥੇ ਗਾਉਣ ਵਾਲਿਆਂ ਦੇ ਅਖਾੜੇ ਲੱਗੇ ਹੁੰਦੇ ਨੇ, ਜਿੱਥੇ ਵੇਸਵਾਵਾਂ ਨੱਚਦੀਆਂ ਨੇ, ਅਤੇ ਉੱਥੇ ਲੋਕ ਕਿਉਂ ਜਾਂਦੇ ਨੇ? ਉੱਥੇ ਕੀ ਗੱਲ ਹੈ? ਉੱਥੇ ਮਨ ਸਮਝਾਉਣ ਵਾਲੀ ਕੋਈ ਗੱਲ ਹੈ? ਉੱਥੇ ਲੋਕ ਕੀ ਲੈਣ ਜਾਂਦੇ ਨੇ? ਜੇ ਇਸ ਗੱਲ ਦੇ ਮਗਰ ਲੱਗ ਕੇ ਬੰਦਾ ਕੱਚੇ ਗੁਰੂ ਵੱਲ ਤੁਰ ਪਏ ਵੀ ਕੋਈ ਗੱਲ ਹੈਗੀ ਤਾਂ ਇਹ ਲੋਕ ਜਾਂਦੇ ਨੇ, ਉਹ ਬੇਵਕੂਫੀ ਅਤੇ ਬੇਸਮਝੀ ਹੋਏਗੀ। ਲੋਕ ਕਿੱਥੇ ਨਹੀਂ ਜਾਂਦੇ? ਦੁਨੀਆਂ ਦੀਆਂ ਬੁਰਾਈਆਂ ਵੱਲ ਨਜ਼ਰ ਮਾਰ ਲਓ ਅਤੇ ਲੋਕਾਂ ਦੀ ਗਿਣਤੀ ਦੀ ਕੋਈ ਘਾਟ ਨਹੀਂ। ਹੀਰਿਆਂ ਦਾ ਵਪਾਰ ਕਰਨ ਵਾਸਤੇ ਹੀ ਘੱਟ ਲੋਕ ਜਾਂਦੇ ਨੇ, ਕੱਚ ਦੇ ਵਪਾਰੀਆਂ ਦੀ ਕੋਈ ਘਾਟ ਨਹੀਂ। ਅਤੇ ਸਾਡੀ ਪੰਜਾਬ ਦੀ ਧਰਤੀ 'ਤੇ ਪੂਰਾ ਸ਼ਬਦ ਮਹਾਰਾਜ ਨੇ ਤਾਂ ਹੀ ਵਰਤਿਆ ਵਾਰ ਵਾਰ ਵੀ ਕੱਚਿਆਂ 'ਤੇ ਅਧੂਰਿਆਂ ਦੀ ਘਾਟ ਕੋਈ ਨਹੀਂ ਸੀ, ਅਤੇ ਅੱਜ ਕੱਚੀਆਂ ਦੁਕਾਨਾਂ ਵਾਲਿਆਂ ਦੀ ਕੋਈ ਘਾਟ ਨਹੀਂ। ਅਸੀਂ ਕਹਿ ਦਿੰਦੇ ਵੀ ਬਿਆਸ ਦਰਿਆ ਦੇ ਕੰਢੇ 'ਤੇ ਬੈਠਾ ਬਾਬਾ ਜਿਹੜਾ ਕੰਨ ਵਿੱਚ ਫੂਕਾਂ ਮਾਰਦਾ ਹੈ, ਬਸ ਉਹਨੇ ਮੈਨੂੰ 5 ਮੰਤਰ ਦੇ ਦਿੱਤੇ ਨੇ ਅਤੇ ਹੁਣ ਮੈਨੂੰ ਕਿਸੇ ਗੁਰੂ ਦੀ ਲੋੜ ਨਹੀਂ। ਅਤੇ ਮੰਤਰ ਵੀ ਉਹਨੇ ਬਾਣੀ ਵਿੱਚੋਂ ਕੁਛ ਚੋਰੀ ਕੀਤੇ, ਕੁਛ ਦੂਜੇ ਧਰਮ ਗ੍ਰੰਥਾਂ ਵਿੱਚੋਂ ਚੋਰੀ ਕੀਤੇ। ਵਿਹਲੇ ਟਾਈਮ ਕਿਤੇ ਉਹਦੀ ਵਿਆਖਿਆ ਕਰਾਂਗੇ। ਫਲਾਨੇ ਬਾਬੇ ਨੇ ਮੈਨੂੰ ਮੋਰ ਦੇ ਖੰਭ ਦੇ ਨਾਲ ਆਸ਼ੀਰਵਾਦ ਦਿੱਤਾ ਅਤੇ ਬਸ ਮੈਂ ਗੁਰੂ ਧਾਰ ਲਿਆ ਅਤੇ ਬਸ ਇੰਨਾ ਹੀ ਬਹੁਤ ਹੈ। ਫਲਾਨੇ ਬਾਬੇ ਦਾ ਪਾਣੀ ਅਤੇ ਜੂਠੀ ਰੋਟੀ ਮੈਂ ਖਾ ਲਈ ਹੈ, ਬਸ ਹੋਰ ਮੈਨੂੰ ਗੁਰੂ ਦੀ ਲੋੜ ਨਹੀਂ। ਜਿਹੜਾ ਕੱਚੇ ਪਿੱਲੇ ਦੇ ਮਗਰ ਲੱਗ ਗਿਆ, ਕੱਚੇ ਨੇ ਆਪ ਤਾਂ ਡੁੱਬਣਾ ਹੀ ਡੁੱਬਣਾ ਹੈ, ਉਹ ਦੂਜੇ ਨੂੰ ਵੀ ਡੋਬ ਦਏਗਾ, ਦੂਜੇ ਨੂੰ ਵੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਕੀ ਡਰੌਲੀ ਬਾਹਰ ਸੈਰ ਕਰਦੇ ਜਾ ਰਹੇ ਅਤੇ ਵੱਡਾ ਸਾਰਾ ਅਜਗਰ ਸੱਪ ਤੁਰਿਆ ਆਵੇ, ਅਤੇ ਬਾਬੇ ਬਿਧੀ ਚੰਦ ਨੇ ਕਿਹਾ ਮਹਾਰਾਜ ਤੁਸੀਂ ਕਹੋ ਅਤੇ ਪਰਾਂ ਨੂੰ ਕਰ ਦਈਏ। ਸਤਿਗੁਰੂ ਕਹਿੰਦੇ ਨਹੀਂ, ਆਉਣ ਦਿਓ, ਸ਼ਰਨ ਆ ਰਿਹਾ, ਆ ਲੈਣ ਦਿਓ। ਲਾਗੀ ਆਇਆ, ਬੜਾ ਵੱਡਾ ਭਾਰੀ ਹੈ, ਅਤੇ ਸਤਿਗੁਰਾਂ ਨੇ ਆਪਣੇ ਚਰਨਾਂ ਦਾ ਅੰਗੂਠਾ ਇਹਦੇ ਸਿਰ ਵਿੱਚ ਲਾ ਦਿੱਤਾ ਅਤੇ ਸਰੀਰ ਪਾਟ ਗਿਆ। ਵਿੱਚੋਂ ਕੀੜੇ ਨਿਕਲੇ, ਇੰਚ ਇੰਚ, ਦੋ ਦੋ ਇੰਚ ਲੰਮੇ ਕੀੜੇ ਨਿਕਲੇ ਵਿੱਚੋਂ, ਕੁਰਬਲ ਕੁਰਬਲ ਕਰਦੇ ਹੋਏ ਅੰਦਰ ਖੋਖਲਾ ਹੋਇਆ ਪਿਆ, ਖਾਲੀ ਹੋਇਆ ਪਿਆ, ਖਾਧਾ ਪਿਆ ਸਾਰਾ। ਸਿੱਖਾਂ ਪੁੱਛਿਆ, ਮਹਾਰਾਜ ਇਹ ਕੌਣ ਹੈ? ਬੜੀ ਬੁਰੀ ਹਾਲਤ ਹੋਈ ਪਈ ਹੈ ਸੱਪ ਦੀ ਜੂਣ। ਮਹਾਰਾਜ ਕਹਿੰਦੇ ਤੁਹਾਨੂੰ ਆਪ ਹੀ ਦੱਸੇਗਾ ਵੀ ਮੈਂ ਕੌਣ ਹੈ, ਪੁੱਛੋ ਇਹਨੂੰ। ਪੁੱਛਿਆ, ਭਾਈ ਕੌਣ ਹੈ? ਆਤਮਾ ਦੀ ਆਵਾਜ਼ ਆਈ, ਮੈਂ ਗੁਰੂ ਸਾਂ, ਗੁਰੂ ਸੰਸਾਰ ਦੇ ਵਿੱਚ ਗੁਰੂ, ਬੜਾ ਵੱਡਾ ਗੁਰੂ, ਬੜਾ ਵੱਡਾ ਡੇਰਾ, ਲੱਖਾਂ ਮੇਰੇ ਚੇਲੇ, ਅਤੇ ਮੈਂ ਲੋਕਾਂ ਨੂੰ ਕਹਿੰਦਾ ਸਾਂ ਵੀ ਮੈਨੂੰ ਗੁਰੂ ਧਾਰਨ ਕਰੋ ਅਤੇ ਮੈਂ ਤੁਹਾਡੀ ਮੁਕਤੀ ਕਰ ਦਿਆਂਗਾ, ਤੁਹਾਡਾ ਪਾਰ ਉਤਾਰਾ ਕਰ ਦਿਆਂਗਾ। ਭੋਲੇ ਭਾਲੇ ਲੋਕ ਮੇਰੀ ਇਸ ਗੱਲ ਦੇ ਮਗਰ ਲੱਗ ਕੇ ਅਤੇ ਮੈਨੂੰ ਭੇਟਾ ਚੜ੍ਹਾਉਣ ਲੱਗ ਪਏ ਵੀ ਜੈ ਗੁਰੂ, ਇਹੋ ਹੀ ਸਾਡਾ ਗੁਰੂ ਹੈ। ਅਤੇ ਜਿਸ ਵੇਲੇ ਮਰ ਗਿਆ ਨਾ, ਅਤੇ ਮੈਂ ਆਪ ਤਾਂ ਮੁਕਤ ਕੀ ਹੋਣਾ ਸੀ, ਪਖੰਡੀ ਗੁਰੂ ਸਾ, ਝੂਠਾ ਗੁਰੂ ਸਾ, ਕੱਚਾ। ਅਤੇ ਮਾਇਆ ਵਿੱਚ ਸੁਰਤੀ ਰਹਿਣ ਕਰਕੇ ਵੀ ਮੇਰੇ ਚੇਲਿਆਂ ਨੇ ਲੱਖਾਂ ਕਰੋੜਾਂ ਰੁਪਈਏ ਮੈਨੂੰ ਚੜ੍ਹਾਏ ਨੇ ਅਤੇ ਸੱਪ ਦੀ ਜੂਣ ਮਿਲੀ। ਅਤੇ ਜਿਹੜੇ ਮੇਰੇ ਚੇਲੇ ਸੀ ਨਾ, ਮੇਰਾ ਧਿਆਨ ਧਰ ਕੇ ਬਹਿੰਦੇ ਸੀ ਸਵੇਰੇ ਸਵੇਰੇ ਵੀ ਸਾਡਾ ਗੁਰੂ ਪਾਰ ਉਤਾਰਾ ਕਰ ਦੇਗਾ, ਉਹ ਚੇਲੇ ਮਰ ਕੇ ਵੀ ਸਿੱਧੇ ਮੇਰੇ ਵਿੱਚ ਹੀ ਆਏ ਅਤੇ ਮੈਂ ਸੱਪ ਬਣਿਆ ਸਾਂ ਅਤੇ ਚੇਲੇ ਫਿਰ ਬਣ ਕੇ ਮੇਰੇ ਵਿੱਚ ਆ ਕੇ ਕੀੜੇ ਜਿਹੜੇ ਮੈਨੂੰ ਭੇਟਾ ਚੜ੍ਹਾਉਂਦੇ ਸੀ, ਜਿਨ੍ਹਾਂ ਦਾ ਮਾਲ ਸਵਾਬ ਮੈਂ ਖਾਂਦਾ ਰਿਹਾ, ਫਿਰ ਮੇਰਾ ਮਾਸ ਤੋੜ ਤੋੜ ਕੇ ਅੰਦਰੋਂ ਖਾਣ ਲੱਗ ਪਏ। ਉਹ ਮੇਰੇ ਮਾਸ ਦੇ ਨਾਲ ਫਿਰ ਗੁਜ਼ਾਰਾ ਕਰਨ ਲੱਗੇ ਗੁਰੂ ਸੱਪ ਅਤੇ ਚੇਲੇ ਕੀੜੇ। ਆਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਹੁਣ ਮੇਰਾ ਉਧਾਰ ਆਏਗਾ, ਹੁਣ ਮੇਰੀ ਮੁਕਤੀ ਹੋਏਗੀ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਰੀ ਦੁਨੀਆਂ ਨੂੰ ਦੱਸ ਦਿਓ ਵੀ ਕੱਚੇ ਗੁਰੂ ਦੇ ਮਗਰ ਲਾ ਕੇ ਆਹ ਹਾਲਤ ਹੋਣੀ, ਜੇ ਉਹਨੇ ਤਾਂ ਸੱਪ ਬਾਨਾ ਬਾਨਾ ਅਤੇ ਤੁਹਾਨੂੰ ਵਿੱਚ ਕੀੜੇ ਬਾਨਾ ਪੈਣਾ ਜੇ। ਇਹ ਕੱਚੇ ਗੁਰੂਆਂ ਦੀ ਹਾਲਤ, ਕਲਯੁਗੀ ਗੁਰੂਆਂ ਦੀ ਹਾਲਤ। ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਲੜ ਲੱਗਣਾ ਅਤੇ ਪੂਰੇ ਗੁਰੂ ਦੇ ਲੜ ਲੱਗੀ, ਕੱਚੇ ਅਧੂਰੇ ਦੇਣਾ ਲੱਗ ਜਾਈ, ਡੁੱਬ ਜਾਏਗਾ, ਗੰਦਗੀ ਦਾ ਕੀੜਾ ਬਣ ਕੇ ਪੈਣਾ ਪਏਗਾ। ਆਤਮ ਜਿਣੇ ਸਗਲ ਵਸ ਤਾਕੇ ਜਾ ਕਾ ਸਤਿਗੁਰ ਪੂਰਾ। ਮਹਾਰਾਜ ਕਹਿੰਦੇ ਜਿਹਦਾ ਪੂਰਾ ਗੁਰੂ ਹੈ ਨਾ, ਜਿਹੜਾ ਪੂਰੇ ਗੁਰੂ ਦੇ ਲੜ ਲੱਗਾ ਹੈ, ਉਹ ਅੰਤਰ ਆਤਮੇ ਦੀ ਵਿਚਾਰ ਕਰੇਗਾ, ਉਹ ਆਪਣੇ ਆਪ 'ਤੇ ਜਿੱਤ ਪ੍ਰਾਪਤ ਕਰੇਗਾ, ਉਹਦੇ 'ਤੇ ਗੁਰੂ ਦੀ ਕਿਰਪਾ ਹੋਏਗੀ। ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ। ਪਾਤਸ਼ਾਹ ਕਹਿੰਦੇ ਮਾਲਕ ਨੂੰ ਗਾ, ਤੇਰੀ ਆਤਮਾ 'ਤੇ ਰੰਗ ਚੜ੍ਹ ਜਾਏਗਾ ਮਾਲਕ ਦਾ। ਆਪਣੇ ਆਨੰਦ ਦੇ ਵਿੱਚ ਆ ਕਰਕੇ ਪ੍ਰੇਮ ਨਾਲ ਪਰਮਾਤਮਾ ਦਾ ਗਾਇਨ ਕਰ। ਠਾਕੁਰ ਗਾਈਏ ਆਤਮ ਰੰਗ, ਮਨ ਦਾ ਪ੍ਰੇਮ ਕਰਕੇ ਮਾਲਕ ਨੂੰ ਗਾ, ਮਾਲਕ ਨੂੰ ਧਿਆ। ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ। ਜਿਹੜੇ ਮਾਲਕ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦਾ ਨਾਮ ਧਿਆਉਂਦੇ ਹੈ ਨਾ, ਉਹ ਸਹਿਜ ਅਵਸਥਾ ਦੇ ਵਿੱਚ ਸਮਾ ਜਾਂਦੇ ਨੇ, ਸਹਿਜ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਅਤੇ ਹਰ ਵੇਲੇ ਫਿਰ ਪਰਮਾਤਮਾ ਦੇ ਸੰਗ ਹੀ ਰਹਿੰਦੇ ਨੇ, ਪਰਮਾਤਮਾ ਦੀ ਹਜ਼ੂਰੀ ਦਾ ਆਨੰਦ ਮਾਣਦੇ ਨੇ। ਰਹਾਓ, ਰਹਾਓ ਦਾ ਅਰਥ ਹੈ ਠਹਿਰਾਓ, ਇੱਥੇ ਠਹਿਰੋ, ਗੁਰੂ ਦੇ ਉਪਦੇਸ਼ ਨੂੰ ਵਿਚਾਰੋ ਵੀ ਸਤਿਗੁਰੂ ਕੀ ਉਪਦੇਸ਼ ਦਿੰਦੇ ਨੇ। ਜਨ ਕੇ ਚਰਨ ਵਸੈ ਮੇਰੇ ਹੀ ਅਰੇ ਸੰਗ ਪਨੀਤਾ ਦੇਹੀ। ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਪਰਮਾਤਮਾ ਦੇ ਪਿਆਰਿਆਂ ਦੇ ਚਰਨ ਮੇਰੇ ਹਿਰਦੇ ਵਿੱਚ ਵਸ ਜਾਣ। ਸੰਗ ਪਨੀਤਾ ਦੇਹੀ, ਅਤੇ ਜੇ ਮੈਂ ਗੁਰੂ ਕੀ ਸਾਧ ਸੰਗਤ ਵਿੱਚ ਜਾ ਕਰਕੇ ਮਿਲਾਂ, ਗੁਰਮੁਖਾਂ ਪਿਆਰਿਆਂ ਨੂੰ ਜਾ ਕੇ ਮਿਲਾਂ, ਗੁਰਸਿੱਖਾਂ ਪਿਆਰਿਆਂ ਦੀ ਸੰਗਤ ਕਰਾਂ ਅਤੇ ਉਹਨਾਂ ਦਾ ਸੰਗ ਕਰਕੇ ਮੇਰੀ ਦੇਹ ਪਵਿੱਤਰ ਹੋ ਜਾਏ, ਮੇਰਾ ਸਰੀਰ ਪਵਿੱਤਰ ਹੋ ਜਾਏ, ਮੇਰਾ ਤਨ ਪਵਿੱਤਰ ਹੋ ਜਾਏ। ਜਨ ਕੇ ਚਰਨ ਵਸੈ ਮੇਰੇ ਹੀ ਅਰੇ ਸੰਗ ਪਨੀਤਾ ਦੇਹੀ। ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ। ਅਤੇ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਦੇ ਨੇ, ਮਹਾਰਾਜ ਆਪਣੇ ਪਿਆਰਿਆਂ ਦੀ ਚਰਨ ਧੂੜੀ ਬਖਸ਼ ਦਿਓ, ਆਪਣੀ ਸਾਧ ਸੰਗਤ ਦੀ ਚਰਨ ਧੂੜੀ ਬਖਸ਼ ਦਿਓ। ਮਹਾਰਾਜ ਆਪ ਜੀ ਦੀ ਸਾਧ ਸੰਗਤ ਦੀ ਧੂੜੀ ਦੇ ਨਾਲ ਮੇਰਾ ਉਧਾਰ ਹੋ ਜਾਏਗਾ, ਮੇਰਾ ਭਲਾ ਹੋ ਜਾਏਗਾ। ਨਾਨਕ ਕਹਿ ਸੁਖ ਇਹੀ, ਮਹਾਰਾਜ ਇਹੋ ਹੀ ਮੇਰਾ ਸੰਸਾਰੀ ਸੁਖ ਹੀ ਹੈ, ਇਹੋ ਹੀ ਮੇਰਾ ਆਤਮਿਕ ਸੁੱਖ ਹੈ, ਮੇਰੇ ਮਨ ਦਾ ਸੁੱਖ ਹੀ ਹੈ, ਤੁਹਾਡੀ ਸਾਧ ਸੰਗਤ ਦੀ ਚਰਨ ਧੂੜੀ ਮੈਨੂੰ ਪ੍ਰਾਪਤ ਹੋ ਜਾਏ। ਇਹ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਮਹਾਰਾਜ ਕੱਚਿਆਂ ਤੋਂ ਬਚਾ ਕੇ ਰੱਖਿਓ, ਝੂਠਿਆਂ ਤੋਂ ਬਚਾ ਕੇ ਰੱਖਿਓ, ਆਪਣੀ ਸੰਗਤ ਵਿੱਚ ਸਦਾ ਮੇਲ ਕੇ ਰੱਖਿਓ, ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ। ਇਹ ਸੱਚੇ ਪਾਤਸ਼ਾਹ ਨੇ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।